ओंकार सतनाम कर्ता पुरख निर्भौ निर्वैर अकाल मूरत अजूनी सैपं गुर प्रसाद जप आद सच जोगाद सच है भी सच नानक होशी भी सच सगल गुणा के दाते स्वामी बिनो सुनो एक दिना देहो दर्श नानक बलहारी जियड़ा बल बल कीना जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा कौ करी बखियान ज्ञान त्यान किछ कर्म न जाना सार न जाना तेरी सब ते वद्दा सतगुर नानक जिन कल राखी मेरी ज्ञान त्यान किछ कर्म न जाना नायन निर्मल करनी साध संगत कै अंचल लावो भिखम नदी जाए तरनी साध संगत कै अंचल लावो भिखम नदी जाहे तरनी परम सम्मान योग शब्द गुरु साहिब श्री गुरु ग्रंथ साहिब महाराज जी दे पावन पवित्र हजूरी अंदर शोभाए मान खोए बैठे गुरमुख प्यारे सत संगी जनों आप जी वडभागी हो जो हफ्तावारी हजूर दे पावन पवित्र चरणा विशेष दीवान सजदे ने उस दीवान दी हाजरी भर रहे हो। आप जी ने इलाही गुरबाणी का कीर्तन श्रवण किया ते उस तो उपरांत गुरु सवारियां पासों भाई साहब भाई रजिंदर सिंह जी होर पासों अमृत दे संबंधी जो एक हकीकत है जो गुरसिखी दे अंदर गुरमत दे अंदर एक अटल सच्चाई है कि सतगुरु दे चरणा विचों अमृत दी दात लै के आपां उस नाम अमृत दे नाल जुड़ना है जिस दा जिक्र धन गुरु ग्रंथ साहिब जी दे बाणी ने कीता है। आपने बड़े प्यार नाल उन्हां पासों ਇਹ ਬਚਨ ਸਰਵਣ ਕੀਤੇ ਨੇ। ਸਾਧ ਸੰਗਤ, ਜਿਵੇਂ ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਔਰ ਹਜ਼ੂਰ ਜੀ ਦੇ ਇਸੇ ਜੀਵਨ ਦੇ ਵਿੱਚੋਂ ਚਮਕੌਰ ਗੜੀ ਦੇ ਬਿਰਤਾਂਤ ਨੂੰ, ਮਾਛੀਵਾੜੇ ਦੇ ਕੌਤਕ ਨੂੰ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰ ਚੁੱਕੇ ਹਾਂ ਤੇ 27 ਦਸੰਬਰ ਨੂੰ ਹੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ, ਜਿਸ ਨੂੰ ਆਪਾਂ ਸਾਕਾ ਸਰਹੰਦ ਵੀ ਕਹਿੰਦੇ ਹਾਂ, ਉਹ ਬਤੀਤ ਹੋਇਆ। ਜਿਵੇਂ ਦਾਸ ਨੇ ਅਰਜ਼ ਕੀਤੀ ਸੀ ਕਿ ਹਜ਼ੂਰ ਦੇ ਇਹਨਾਂ ਸਪੁੱਤਰਾਂ ਦੀ ਕਰਨੀ, ਇਹਨਾਂ ਬਾਬਿਆਂ ਦੀ ਕਰਨੀ ਦੀ ਆਪਾਂ ਵਿਚਾਰ ਕਰਨੀ, ਪਰ ਮੈਂ ਅਰਜ਼ ਪਹਿਲਾਂ ਵੀ ਕਰਦਿਆਂ ਕਿ ਕੁਝ ਦਿਨਾਂ ਤੋਂ ਨਿਰੋਲ ਇਤਿਹਾਸਕ ਵਿਚਾਰ ਚੱਲ ਰਹੀ ਹੈ। ਇਹਦਾ ਕਾਰਨ ਸੀ ਕਿ ਉਹਨਾਂ ਬਾਬਿਆਂ ਦੀਆਂ ਕਹਾਣੀਆਂ, ਉਹਨਾਂ ਮਹਾਨ ਪੁਰਸ਼ਾਂ ਦੀ ਜੀਵਨੀ ਨੂੰ ਆਪਾਂ ਵਿਚਾਰ ਲਈਏ, ਕਿਤੇ ਉਹਨਾਂ ਦੀ ਜੀਵਨੀ ਦੀ ਵਿਚਾਰ ਕਰਦਿਆਂ ਕਿਣਕਾ ਮਾਤਰ ਸਾਨੂੰ ਵੀ ਲਾਗ ਲੱਗ ਜਾਏ, ਅੰਦਰੋਂ ਕਿਣਕਾ ਮਾਤਰ ਕਿਤੇ ਗੁਰਦੇਵ ਦੀ ਰਹਿਮਤ ਮਿਲ ਜਾਏ। ਤੇ ਜਿਹੜੇ ਲੋਕ ਆਪਣੇ ਬਜ਼ੁਰਗਾਂ ਦਾ, ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲਾ ਦਿੰਦੀਆਂ ਨੇ, ਤੇ ਉਹ ਮਹਾਨ ਸ਼ਹੀਦ ਜਿਹੜੇ 5 ਤੇ 7 ਸਾਲ ਦੀ ਉਮਰ ਅੰਦਰ ਉਹ ਕਾਰਨਾਮੇ ਕਰ ਗਏ ਜਿਹਨੂੰ ਦੇਖ ਕੇ ਸਾਰੀ ਦੁਨੀਆਂ ਹੈਰਾਨ ਹੈ, ਉਹਨਾਂ ਮਹਾਨ ਪੁਰਸ਼ਾਂ ਦੀ ਕਰਨੀ ਨੂੰ ਨਮਸਕਾਰ। ਆਪ ਸਾਧ ਸੰਗਤ ਕਿਰਪਾ ਕਰੋ ਮੇਰੇ ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ, ਮਹਾਂਪੁਰਸ਼ ਬਾਬਾ ਜੀ ਕਿਰਪਾ ਕਰਨ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹ ਅੰਦਰ ਨੂੰ ਟਿਕਾ ਬਖਸ਼ ਕੇ ਆਪਣੇ ਇਸ ਪਾਵਨ ਪਵਿੱਤਰ ਜੀਵਨ ਸੰਬੰਧੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਦੋਂ ਮਾਛੀਵਾੜੇ ਤੋਂ ਅੱਗੇ ਨੂੰ ਨਿਕਲੇ ਨੇ, ਤੇ ਉਧਰ ਸਿੱਖ ਵਿਦਵਾਨਾਂ ਨੇ ਜੋ ਪੁਰਾਤਨ ਸਾਡੀ ਇਹ ਇਤਿਹਾਸ ਦੀ ਲੀਕ ਚਲੀ ਆ ਰਹੀ ਹੈ ਕਿ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨਾਲ ਨੇ, ਤੇ ਮਾਤਾ ਗੁਜਰੀ ਜੀ ਇੱਕ ਘੋੜੇ ਤੇ ਅਸਵਾਰ ਸਨ। ਤੇ ਸਿੱਖ ਇਤਿਹਾਸਕਾਰ ਲਿਖਦੇ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਮਾਤਾ ਗੁਜਰੀ ਜੀ ਨੇ, ਤੇ ਛੋਟਾ ਸਾਹਿਬਜ਼ਾਦਾ ਛੋਟਾ ਪੋਤਾ ਬਾਬਾ ਫਤਿਹ ਸਿੰਘ ਮਾਤਾ ਜੀ ਨੇ ਆਪਣੀ ਗੋਦ ਵਿੱਚ ਘੋੜੇ ਦੇ ਅੱਗੇ ਬਿਠਾਇਆ ਹੋਇਆ, ਆਪਣੇ ਅੱਗੇ ਬਿਠਾਇਆ, ਤੇ ਛੋਟਾ ਪੋਤਰਾ ਅੱਗੇ ਵੇ, ਵੱਡਾ ਪੋਤਰਾ ਬਾਬਾ ਜੋਰਾਵਰ ਸਿੰਘ ਜਿਹੜੇ ਨੇ ਉਹ ਦਾਦੀ ਮਾਂ ਦੇ ਪਿੱਛੇ ਬੈਠੇ ਹੋਏ ਨੇ। ਸਰਸਾ ਨਦੀ ਨੂੰ ਪਾਰ ਕੀਤਾ ਤੇ ਉਸ ਮਾਤਾ ਗੁਜਰੀ ਦਾ ਹਿਰਦਾ ਕਦੀ ਤੱਕਨੇ ਆ, ਦੇਖੋ ਜਿਸ ਨੇ ਪਹਿਲਾਂ ਪਤੀ ਦੀ ਰੱਜ ਕੇ ਸੇਵਾ ਕੀਤੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ, ਤੇ ਜਦੋਂ 9 ਸਾਲ ਦਾ ਪੁੱਤਰ ਹੋਇਆ ਗੁਰੂ ਗੋਬਿੰਦ ਰਾਏ, ਉਦੋਂ ਆਪਣੇ ਨੇਤਰਾਂ ਨਾਲ ਤੱਕਿਆ ਆਪਣੇ ਪਤੀ ਨੂੰ ਆਨੰਦਪੁਰ ਤੋਂ ਜਾਂਦਿਆਂ ਗੁਰੂ ਤੇਗ ਬਹਾਦਰ ਜੀ ਨੂੰ, ਤੇ ਉਸੇ ਮਾਤਾ ਨੇ ਆਪਣੇ ਨੇਤਰਾਂ ਨਾਲ ਜਦੋਂ ਆਪਣੇ ਪਤੀ ਗੁਰਦੇਵ ਦਾ ਸ਼ੀਸ਼ ਆਇਆ ਉਸ ਨੂੰ ਵੀ ਆਪਣੇ ਨੇਤਰਾਂ ਨਾਲ ਤੱਕਿਆ ਤੇ ਨਮਸਕਾਰ ਕੀਤੀ ਹੈ। ਉਸੇ ਮਾਤਾ ਨੇ ਕਦੀ ਆਨੰਦਪੁਰ ਦੇ ਉਹ ਦਿਨ ਵੀ ਤੱਕੇ ਨੇ ਜਦੋਂ ਹਜ਼ਾਰਾਂ ਦੀ ਤਾਦਾਦ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨਮਸਕਾਰਾਂ ਕਰਦੀਆਂ, ਜਦੋਂ ਆਨੰਦਪੁਰ ਦੀ ਧਰਤੀ ਤੇ ਮਾਤਾ ਗੁਜਰੀ ਜੀ ਦੇ ਚਰਨ ਪਰਸਦੀਆਂ ਨੇ ਸੰਗਤਾਂ, ਤੇ ਅੱਜ ਉਹ ਮਾਂ ਉਹ ਵੀ ਦਿਨ ਤੱਕਦੀ ਪਈ ਏ ਕਿ ਉਹਦਾ ਪਰਿਵਾਰ ਅੱਜ ਸਾਰਾ ਖੇਰੂ ਖੇਰੂ ਹੋ ਚੁੱਕਾ। ਮੈਂ ਸਰਸਾ ਨਦੀ ਤੋਂ ਆਰੰਭ ਕਰਨਾ, ਅੱਜ ਪਰਿਵਾਰ ਖੇਰੂ ਖੇਰੂ ਏ, ਵੱਡੇ ਸਾਹਿਬਜ਼ਾਦੇ ਵੱਡੇ ਪੋਤਰੇ ਤੇ ਪੁੱਤਰ ਜਿਹੜਾ ਉਹ ਇੱਕ ਪਾਸੇ ਨੇ, ਜਿਹੜੇ ਨੂੰਹਾਂ ਨੇ ਉਹ ਇੱਕ ਪਾਸੇ ਨੇ, ਤੇ ਮਾਤਾ ਗੁਜਰੀ ਆਪ ਛੋਟੇ ਸਾਹਿਬਜ਼ਾਦਿਆਂ ਆਪਣਿਆਂ ਪੋਤਿਆਂ ਨੂੰ ਲੈ ਕੇ ਇਹ ਇੱਕ ਪਾਸੇ ਪਈ ਜਾਂਦੀ ਏ, ਤੇ ਸਿੱਖ ਇਤਿਹਾਸ ਮੁਤਾਬਕ ਇਹਨੇ ਮਾਤਾ ਜੀਤੋ ਜੀ ਦੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਮਾਤਾ ਜੀਤੋ ਜੀ ਉਹ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਕਾਲ ਚਲਾਣਾ ਕਰ ਚੁੱਕੇ ਨੇ ਕਹਿੰਦੇ ਨੇ ਉਸ ਮਾਤਾ ਜੀਤੋ ਜੀ ਦੀਆਂ ਇਹ ਦੋ ਨਿਸ਼ਾਨੀਆਂ ਨੇ ਇਹ ਪੁੱਤਰ ਦੀ ਨਿਸ਼ਾਨੀ ਹੈ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਹੈ ਜੰਗਲ ਬੇਲਿਆਂ ਵਿੱਚੋਂ ਨਿਕਲੇ ਨੇ ਤੇ ਵਿਦਵਾਨ ਕਹਿੰਦੇ ਨੇ ਪਹਿਲੀ ਰਾਤ ਇਹਨਾਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਬਤੀਤ ਕੀਤੀ ਇੱਥੇ ਗੰਗੂ ਰਸਈਆ ਸੁਦਸੋਈਆ ਮਿਲਿਆ ਕੁਝ ਵਿਦਵਾਨ ਇੱਥੇ ਦੂਨਾ ਸਿੰਘ ਦੀ ਗੱਲ ਕਰਦੇ ਨੇ ਉਹਨੇ ਇੱਕ ਕਿਤਾਬ ਲਿਖੀ ਸੀ ਕਥਾ ਗੁਰੂ ਸੁਤਨ ਕੀ ਗੁਰੂ ਦੇ ਪੁੱਤਰਾਂ ਦੀ ਉਹਨੇ ਚਮਕੌਰ ਤੋਂ ਵਿਛੋੜਾ ਪਾਇਆ ਪਰ ਅੱਜ ਤੱਕ ਜਿਨ੍ਹਾਂ ਵਿਦਵਾਨਾਂ ਨੇ ਖੋਜ ਕੀਤੀ ਹੈ ਸਿਆਣਿਆਂ ਗੁਰਮੁਖਾਂ ਨੇ ਉਹ ਕਹਿੰਦੇ ਨੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਏ ਨੇ ਮਾਤਾ ਗੁਜਰੀ ਜੀ ਜਦੋਂ ਜਾਂਦੇ ਪਏ ਨੇ ਤੇ ਛੋਟੇ ਪੋਤਰੇ ਜੋ ਗੱਲਬਾਤ ਉਹਨਾਂ ਨੇ ਮਾਂ ਨਾਲ ਕੀਤੀ ਉਹ ਗੱਲਬਾਤ ਬੜੀ ਪਿਆਰੀ ਉਹ ਵਿਦਵਾਨ ਲਿਖਦਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਜਦੋਂ ਸਰਸਾ ਨੂੰ ਪਾਰ ਕੀਤਾ ਦਿਨ ਦਾ ਚੜਾਅ ਹੋਇਆ ਦੁਪਹਿਰ ਹੋ ਗਈ ਏ ਤੇ ਉਸੇ ਵਕਤ ਨਾ ਦੋਨੋਂ ਪੋਤਰੇ ਜਦੋਂ ਉਤਰ ਕੇ ਆਰਾਮ ਕਰ ਲੱਗੇ ਨੇ ਤੇ ਦੋਨਾਂ ਪੋਤਰਿਆਂ ਨੇ ਪੁੱਛਿਆ ਸੀ ਮਾਂ ਆਪਾਂ ਜਦੋਂ ਰਾਤ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਾਂ ਤੇ ਪਿਤਾ ਜੀ ਸਾਡੇ ਨਾਲ ਸਨ ਅਸੀਂ ਨਮਸਕਾਰ ਕੀਤੀ ਉਹਨਾਂ ਅਸੀਸ ਦਿੱਤੀ ਸੀ ਮਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਾਂ ਵੱਡੇ ਭਰਾ ਵੀ ਸਾਡੇ ਨਾਲ ਸਨ ਮਾਂ ਉਹ ਪਿਆਰੇ ਸਿੱਖ ਵੀ ਸਾਡੇ ਨਾਲ ਸਨ ਪਰ ਪਤਾ ਨੀ ਕੀ ਕਾਰਨ ਹੋ ਗਿਆ ਦਾਦੀ ਮਾਂ ਨਾ ਤਾਂ ਪਿਤਾ ਜੀ ਨਜ਼ਰ ਆਉਂਦੇ ਪਏ ਨੇ ਨਾ ਭਰਾ ਨਜ਼ਰ ਆਉਂਦੇ ਪਏ ਨੇ ਨਾ ਉਹ ਸਿੱਖ ਪਿਆਰੇ ਨਜ਼ਰ ਆਉਂਦੇ ਨੇ ਜਿਹੜੇ ਪਿਤਾ ਗੁਰੂ ਦੇ ਦਰਬਾਰ ਵਿੱਚ ਸੁਭਾਏ ਮਾਨ ਹੁੰਦੇ ਸਨ ਕਹਿਣ ਲੱਗੇ ਮਾਤਾ ਪਤਾ ਨੀ ਉਹਨਾਂ ਨੂੰ ਜੰਗ ਦਾ ਕਿੰਨਾ ਕੁ ਚਾਅ ਹੈ ਕੁਦਰਤੀ ਤੌਰ ਤੇ ਇਹ ਬੱਚਿਆਂ ਦੇ ਮਨ ਦੇ ਸਵਾਲ ਨੇ ਤੇ ਵਾਕਈ ਹੋ ਸਕਦਾ ਇੱਕ ਕਵੀ ਦੇ ਅੰਦਰ ਦੀ ਉਡਾਰੀ ਏ ਉਹ ਕਹਿੰਦਾ ਉਹਨਾਂ ਬੱਚਿਆਂ ਦੇ ਅੰਦਰ ਨੂੰ ਕਦੀ ਪੜੋ ਹੁਣ 7 ਸਾਲ ਤੇ ਕੁਝ ਮਹੀਨੇ ਬਾਬਾ ਜੋਰਾਵਰ ਸਿੰਘ ਦੀ ਉਮਰ ਏ ਤੇ 5 ਸਾਲ ਤੇ ਕੁਝ ਮਹੀਨੇ ਬਾਬਾ ਫਤਿਹ ਸਿੰਘ ਦੀ ਉਮਰ ਏ ਤੇ ਉਹਨਾਂ ਬਾਬਿਆਂ ਦੀ ਜੀਵਨੀ ਨੂੰ ਤਾਕੇ ਆਪਣੇ ਮਨ ਵਿੱਚ ਆਪਾਂ ਜ਼ਰੂਰ ਝਾਤੀ ਮਾਰਨੀ ਮਣਾ ਜੇ ਦੇਖ ਉਹ ਗੁਰੂ ਕੇ ਪੁੱਤਰ ਅਡੋਲ ਰਹਿ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਪੁੱਤਰ ਤੈਨੂੰ ਵੀ ਬਣਾਇਆ ਤੂੰ ਉਹਦਾ ਬਣੀ ਤਾਂ ਸਹੀ ਅਡੋਲ ਤਾਂ ਤੈਨੂੰ ਵੀ ਬਖਸ਼ਣਗੇ ਸਾਧ ਸੰਗਤ ਮਾਤਾ ਗੁਜਰੀ ਜੀ ਨੂੰ ਇੱਕ ਸਵਾਲ ਕਰਦੇ ਨੇ ਮਾਂ ਕਹਿਣ ਲੱਗਾ ਵਿਦਵਾਨ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ ਕਿ ਹੇ ਦਾਦੀ ਮਾਂ ਆਪਣੇ ਸਿਪਾਹੀ ਜਿਹੜੇ ਨੇ ਉਹ ਕਿਹੜੇ ਪਾਸੇ ਚਲੇ ਗਏ ਨੇ ਗੁਰੂ ਕੇ ਸਿੱਖ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ ਕਹਿਣ ਲੱਗੇ ਦਰਿਆ ਤੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ ਤੜਪਾ ਕੇ ਹਾਏ ਸੂਰ ਤੇ ਮਾਹੀ ਕਿੱਧਰ ਗਏ ਅੱਗੇ ਕਹਿੰਦੇ ਅੱਬਾ ਬਘਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ ਪਿਤਾ ਜੀ ਕਿਹੜੇ ਪਾਸੇ ਚਲੇ ਗਏ ਨੇ ਇਹਨਾਂ ਦੁਸ਼ਮਣਾਂ ਨੇ ਸਾਰੀ ਇਸ ਫੌਜ ਨੂੰ ਭਜਾ ਕੇ ਤੇ ਅੱਗੋ ਫਿਰ ਉਹਨਾਂ ਨੇ ਇੱਕ ਸਵਾਲ ਕੀਤਾ ਕਹਿਣ ਲੱਗੇ ਦੇਖ ਮਾਂ ਕਦੀ ਵੱਡੇ ਭਰਾ ਬਾਬਾ ਅਜੀਤ ਤੇ ਜੁਝਾਰ ਇੰਨਾ ਪਿਆਰ ਕਰਦੇ ਸਨ ਕਿ ਸਾਰਾ ਦਿਨ ਲਾਜ ਕਰਨਾ ਉਹਨਾਂ ਨੇ ਸਾਨੂੰ ਗੋਦੀ ਚੁੱਕਣਾ ਬਾਹਰ ਨਿਕਲਣਾ ਨਾਲ ਲੈ ਕੇ ਜਾਣਾ ਕਹਿਣ ਲੱਗੇ ਭਾਈ ਵੀ ਹਮਕੋ ਭੂਲ ਗਏ ਸ਼ੌ ਕੇ ਜੰਗ ਮੇ ਆਪਣਾ ਪਤਾ ਤੱਕ ਨਹੀਂ ਸ਼ੌ ਕੇ ਤੁਫੰਗ ਮੇ ਉਹਨਾਂ ਨੂੰ ਜੰਗ ਤੇ ਤੁਫੰਗ ਅੰਦਰ ਪਤਾ ਨੀ ਸਾਡੀ ਭੁੱਲੀ ਗਈ ਯਾਦ ਉਹਨਾਂ ਨੇ ਸਾਨੂੰ ਯਾਦ ਨੀ ਕੀਤਾ ਤੇ ਮਾਂ ਗੁਜਰੀ ਸੋਚਦੀ ਪਈ ਏ ਕਿ ਮੇਰੇ ਬੱਚਿਓ ਜੋ ਕੁਝ ਤੁਸੀਂ ਮਨ ਦੇ ਅੰਦਰ ਸੋਚਦੇ ਪਏ ਪਤਾ ਨੀ ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਕੀ ਹੋਣਾ ਤੁਸੀਂ ਤਾਂ ਸੋਚਦੇ ਹੋ ਕਿ ਵਿਛੜ ਕਿਉਂ ਗਏ ਸਾਨੂੰ ਭੁਲਾ ਕਿਉਂ ਦਿੱਤਾ ਮਾਤਾ ਗੁਜਰੀ ਜੀ ਇਸ ਤੋਂ ਅੱਗੇ ਗੰਗੂ ਮਿਲਿਆ ਸਿੱਖ ਵਿਦਵਾਨ ਲਿਖਦੇ ਨੇ ਭਾਈ ਵੀਰ ਸਿੰਘ ਹੋਰੀ ਡਾਕਟਰ ਕਰਤਾਰ ਸਿੰਘ ਹੋਰੀ ਲਤੀਫ ਨੇ ਵੀ ਇਹ ਗੱਲ ਲਿਖੀ ਇਹ ਕਦੀ ਗੁਰੂ ਸਾਹਿਬ ਦੇ ਘਰ ਦੇ ਅੰਦਰ ਸੇਵਾ ਕਰਦਾ ਸੀ ਪਰ ਅੱਜ ਇਹ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਦਾ ਤੇ ਮਾਤਾ ਗੁਜਰੀ ਜੀ ਨੂੰ ਤੱਕ ਕੇ ਇਹ ਆਪਣੇ ਪਿੰਡ ਸਿਹੇੜੀ ਲੈ ਗਿਆ ਜਿਹਨੂੰ ਅੱਜ ਲੋਕ ਖੇੜੀ ਵੀ ਕਹਿੰਦੇ ਆਪਣੇ ਪਿੰਡ ਲੈ ਗਿਆ ਪਰ ਅੰਦਰ ਇੱਕ ਲਾਲਚ ਵਾਲੀ ਬਿਰਤੀ ਏ ਕਿ ਮਾਤਾ ਗੁਜਰੀ ਅੱਜ ਮੁਸੀਬਤ ਵਿੱਚ ਪਈ ਏ ਤੇ ਇਹਦੇ ਕੋਲ ਜਿਹੜੀ ਦੌਲਤ ਵਾਲੀ ਪੋਟਲੀ ਏ ਜਿਹੜੀ ਰੁਪਈਆਂ ਵਾਲੀ ਖੁਰਜੀ ਏ ਕਿਤਨਾ ਚੰਗਾ ਹੋਵੇ ਜੇ ਰੁਪਈਆਂ ਵਾਲੀ ਖੁਰਜੀ ਮੈਨੂੰ ਪ੍ਰਾਪਤ ਹੋ ਜਾਏ ਤੇ ਉਸ ਬੰਦੇ ਨੇ ਇਸ ਵਿਪਤ ਦਾ ਇਸ ਮੁਸੀਬਤ ਦਾ ਲਾਭ ਉਠਾਉਣ ਵਾਸਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਿਆ ਕਹਿੰਦਾ ਮਾਂ ਤੁਸੀਂ ਮੇਰੇ ਘਰ ਚੱਲੋ ਖਾਂ ਤੁਹਾਨੂੰ ਕਿਸੇ ਦਾ ਭੈ ਨਹੀਂ ਕਿਸੇ ਦਾ ਡਰ ਨਹੀਂ ਘਬਰਾਇਓ ਨਾ मैं तुहाडी रज के सेवा करांगा, पर चेते रखियो जदों बंदा अंदर लालच वाली बिरति रख के तुरदा है ते तमे वाली बिरति नाल गुरु की सेवा भी परवाह नहीं दी हुंदी। जदों साहिब दी सेवा करनी है अंदर तमा जा लालच वाली बिरति ना होवे। हुण गंगू दे अंदर एक बिरति है कि मैं किसे तरीके नाल ए दौलत सारी हड़प कर लवां। ते मेरे हजूर बाणी विच कहिंदे ने जिस मनुख दे अंदर लालच ने घर कर लिया है प्यारियो ओ छेती कीतिया किसे दी परवाह नहीं जे करदा। हजूर ने ता इनू एक हल्के कुत्ते नाल तुलना दिती है लालच वाली बिरति नू। साहिब दे बचन सी पढ़निया लब कुत्ता कूड़ चूड़ा ठग खाता मुरदार। साहिब किन्ने ए लालच एक हल्के कुत्ते दी तरह ते पुछिया महाराज इनू हल्के कुत्ते नाल क्यों तुलना दिती दे। ध्यान रखना जदो कुत्ता हल्के ना ओनी देर तक मालक दा वफादार है, ओनी देर तक मालक दे घर विच रहिंदा है, मालक दे पैरां नू चुमेगा। ते जिद्दन कुत्ते नू हलक पै जाए ते हलकिया होया कुत्ता मालक नू भी कट्टन तो कदी गुरेज नहीं जे करदा। साहिब ने क्या कहन लगे लालच एक हलके कुत्ते दी तरह है, जिन्नी देर तक संतोख है संतोख वाला हिरदा गुरु परमेश्वर समाज ते परिवार लई वाकई लाभदायक है। ते जिद्दन किते लालच दा कुत्ता अंदर आ जाए ते हलक पै जाए ते हलकिया होया कुत्ता कदी अपने स्वामी नू भी कट्टन तो गुरेज नहीं करदा। असी पढ़ने हां कई बारी सुनने हां कि फलानी थां ते कुत्ते हलके होए ने मालक दे पैर नू कट लिया। इहदा मतलब वफादार कुत्ता उदो मालक नू कटदा जदों ओ हलक जांदा है। गंगू दी इक बिरती है हलके सवान दी तरह जिस मालक दे दर ते कितना समां बतीत कीता है ते अज उसे मालक दे बच्चे ने उसे गुरु तेग बहादुर जी दे पोते ने ओही मां गुजरी है पर अंदर लालच वाली बिरती जेड़ी टिक नहीं दिंदी। घर लै गया है किन्ने अपने घर अंदर जाके टिकाणा कीता है। कुछ ए भी सज्जन कहिंदे ने जी गंगू ने नहीं पकड़ाए। ध्यान रखना तवारीख दी कदी एक घटना वेख के आपां ना लिख दईए नहीं पकड़ाए। साडे कोल बेअंत उदाहरणा ने बंदा सिंह बहादुर नू खेड़ी ते हमला करन दी की लोड़ सी जे गंगू ने बच्चियां नू गिरफ्तार नहीं कराया तां। सिख इतिहास कहिंदा है कि गंगू मरिया भी इसे सच दे नाल सी क्योंकि ओदा दिमागी संतुलन जिहड़ा ओ खो चुका सी ते पागल होके बच्चियां नू आवाजा मार दे ओदी मौत हो गई सी। खैर माता गुजरी जी नू अपने घर लै गए ते किन्ने अंदर जाके पिछले घर दे अंदर टिकाणा कराया है। ते एक ही बिस्तर है मां ने शाम दे वक्त पहला थोदा रह राज साहिब जी दा पाठ कीता है। किन्ने अपने सामने एक पासे सज्जे पासे एक बच्चे नू बिठाया है दूसरे पासे खब्बे तर बिठाया है ते दादी मां पाठ कर दिए ते दोनों पोतरे नेत्र मुंद के गुरु की बाणी दा पाठ सुनदे पए। इत्थे एक दर्दनाक घटना विद्वान ने कही कहिंदा जदों रात नू सौण लगे ने ना मां रोजाना नेम नाल दादी मां कोई गुरु इतिहास विचों साखी सुनानी कोई गुरु का शब्द सुनाना कोई बाणी दी बात सुनानी ते किन्ने अज नू एक अपने खब्बे पाया है एक नू सज्जे पाया है ते उस मां दे हिरदे नू पुछो ते किन्ने माता ने नेत्र बंद कीते ने ते दोनों भरा ना खब्बे ते सज्जे उठ के बह गए ने। दादी मां विचकार है ते कहिंदे ने वड्डे ने एक सवाल कीता छोटे नू कहन लगा देख फतेह सिंह आपां हुण इकले रह गए हां। कई बारी आपां तकने हां बच्चे इकलियां गल्लां करदे ने एकांत विच बैठ के ओ देखदे ने कोई वड्डा बैठा है कि नहीं ते एकांत विच उहनां दीआं गल्लां कई बारी अंदर नूं टुंब जांदीआं गल्लां ओ आपस विच करदे ने। कहन लगे देख वीर ना जदों तुरे सां उदों सारा परिवार इकट्ठा सी दरिया पार कीता उदों परिवार विछड़ गया। कहन लगे हुण जदों आपां इकले रह गए हां ते सानू कल नूं साडे भरा जदों मिलणगे ना कहन लगे अजीत सिंह आवेगा जित के आवेगा ओनू कोई हैरान वाला नहीं क्योंकि बच्चियां नूं गुड़तीए दित्ती गई सी कि गुलामी दीआं जंजीरां तोड़ के रहना। कहन लगे जदों वीर जंग जित के आउणगे ते सानू आ के मिलणगे ना ते आपां पहली गल ओहनां नूं मिलना ही नहीं आपां ओहनां नाल बोलना नहीं। ते पुछिया क्यों कहिंदे इस करके रुस जांगे भई तुसीं मैदाने जंग नूं इकले ही तुर पए सी तुसीं सानू क्यों ना नाल लै के गए इस करके कि साडी उम्र थोड़ी है जदों रण जित के आउणगे आपां उहनां नाल बोलना नहीं ਤੇ ਕਹਿੰਦੇ ਨੇ ਜਦੋਂ ਨਾ ਬੋਲਾਂਗੇ ਫਿਰ ਕਦੀ ਅਜੀਤ ਸਿੰਘ ਗੋਦੀ ਚੁੱਕ ਕੇ ਸਾਨੂੰ ਛਾਤੀ ਨਾਲ ਲਾਏਗਾ, ਕਦੀ ਜੁਝਾਰ ਸਿੰਘ ਮਨਾਏਗਾ, ਤੇ ਕਦੀ ਪਿਤਾ ਜੀ ਘੁੱਟ ਕੇ ਕਹਿਣਗੇ ਬੇਟਾ ਜੁਝਾਰ ਜੋਰਾਵਰ ਸਿੰਘ, ਬੇਟਾ ਫਤਿਹ ਸਿੰਘ, ਮੇਰੇ ਨਾਲ ਇੱਕ ਵਾਰੀ ਬੋਲੋ ਤਾਂ ਸਹੀ। ਕਹਿਣ ਲੱਗੇ ਉਹ ਤਰਲੇ ਕਰ ਕਰਕੇ ਬੁਲਾਣਗੇ, ਪਰ ਆਪਾਂ ਨਾ ਪਿਤਾ ਨਾਲ ਬੋਲਣਾ, ਨਾ ਆਪਾਂ ਭਰਾਵਾਂ ਨਾਲ ਬੋਲਣਾ, ਆਪਾਂ ਉਹਨਾਂ ਨਾਲ ਰੁੱਸ ਜਾਣਾ। ਕਹਿੰਦੇ ਨੇ ਉਸ ਵਕਤ ਗੱਲ ਹੋਰ ਕਹੀ, ਜੇ ਪਰਤ ਪਰਤ ਕੇ ਮਨਾਣਗੇ ਫਿਰ ਕੀ ਕਰਾਂਗੇ। ਫਿਰ ਕਹਿੰਦੇ ਨੇ ਪਿਤਾ ਦੀ ਗੋਦ ਵਿੱਚ ਬਾਂਗੇ, ਭਰਾਵਾਂ ਨੂੰ ਕੋਲ ਖੜੇ ਕਰਾਂਗੇ, ਤੇ ਇੱਕ ਗੱਲ ਕਹਾਂਗੇ, ਭਰਾਵੋ ਅੱਜ ਤੋਂ ਬਾਅਦ ਸਾਨੂੰ ਇਕੱਲਿਆਂ ਨੂੰ ਛੱਡ ਕੇ ਨਾ ਜਾਇਆ ਜੇ, ਅੱਜ ਤੋਂ ਬਾਅਦ ਸਾਨੂੰ ਆਪਣੇ ਤੋਂ ਇਕੱਲਿਆਂ ਛੱਡੋਗੇ, ਅਸੀਂ ਰੋ ਰੋ ਕੇ ਬੇਹਾਲ ਹੋ ਜਾਵਾਂਗੇ, ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਜਿੱਥੇ ਵੀ ਜਾਓਗੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਓਗੇ। ਦੇਖੋ ਉਹਨਾਂ ਬੱਚਿਆਂ ਦੀ ਬਾਬਿਆਂ ਦੀ ਭਾਵਨਾ ਕੀ ਏ, ਪਰ ਕੀ ਪਤਾ ਹੈ ਵੀਰ ਮਿਲਣਗੇ ਜ਼ਰੂਰ, ਪਰ ਇਸ ਪੰਜਾਬ ਦੀ ਧਰਤੀ ਤੇ ਨਹੀਂ, ਸੱਚਖੰਡ ਅੰਦਰ ਦਾਦੇ ਦੇ ਕੋਲ ਜਾ ਕੇ ਮਿਲਣਗੇ। ਪਿਤਾ ਮਿਲੇਗਾ ਜ਼ਰੂਰ, ਪਰ ਜਦੋਂ ਇਸ ਦੁਨੀਆ ਤੋਂ ਪ੍ਰਾਪੁਰ ਪਿਆਨਾ ਕਰਨਗੇ, ਵੀਰ ਮਨਾਣਗੇ ਜ਼ਰੂਰ, ਪਰ ਦਾਦੇ ਦੀ ਗੋਦ ਵੀ ਤੁਹਾਡੇ ਤੋਂ ਪਹਿਲਾਂ ਬੈਠੇ ਹੋਣਗੇ। ਉਸ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦਾ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਜਦੋਂ ਦੋਨੋਂ ਵੀਰ ਜਿੱਤ ਕੇ ਆਉਣਗੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਜਸਾਤ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਏਕ ਸਿਆਮ ਰੂਠ ਜਾਏਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ। ਕਹਿੰਦਾ ਗਲੇ ਲਗਾ ਕੇ ਹਮਕੋ ਕਹੇਗੇ ਬਾਰ ਬਾਰ, ਕਹਿਣ ਲੱਗੇ ਮੰਨ ਜਾਓ, ਲੇਕਿਨ ਹਮ ਨਹੀਂ ਮਾਨੇਗੇ ਜ਼ਿਨਹਾਰ, ਪਰ ਆਪਾਂ ਨਹੀਂ ਮੰਨਾਂਗੇ, ਤੇ ਜੇ ਅਸੀਂ ਮੰਨ ਵੀ ਜਾਵਾਂਗੇ। ਫਿਰ ਅਗਲੀ ਉਹ ਗੱਲ ਕਹਿੰਦਾ ਇਕਰਾਰ ਲੇਂਗੇ ਸਭ ਸੇ ਨਾ ਬੁਲਾਣਾ ਫਿਰ ਕਦੀ, ਸਾਡੇ ਨਾਲ ਵਾਅਦਾ ਕਰੋ ਪਿਤਾ ਜੀ ਭਰਾਤਾ ਜੀ, ਕਦੀ ਤੁਸੀਂ ਸਾਨੂੰ ਭੁਲਾਓਗੇ ਨਹੀਂ, ਇਕਰਾਰ ਲੇਂਗੇ ਸਭ ਸੇ ਬੁਲਾਣਾ ਨਾ ਫਿਰ ਕਦੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਦੀ, ਹਮਕੋ ਇਕੇਲੇ ਛੋੜ ਕੇ ਜਾਣਾ ਨਾ ਫਿਰ ਕਦੀ, ਯੂੰ ਕਹਿ ਦੇਤੇ ਹੈ ਹੱਸ ਕੇ ਰੁਲਾਣਾ ਨਾ ਫਿਰ ਕਦੀ। ਉਹ ਕਹਿੰਦਾ ਪੋਤਰੇ ਗੱਲਾਂ ਤੇ ਕਰਦੇ ਨੇ, ਤੇ ਮਾਂ ਦੇ ਜਿਹੜਾ ਗਲਾ ਭਰ ਆਇਆ ਆਪਣੀਆਂ ਅੱਖਾਂ ਨੂੰ ਪੂੰਜਦੀ ਪਈ ਏ ਮਾਂ, ਆਖਰ ਉਹ ਕੋਮਲ ਹਿਰਦਾ ਹੈ। ਕਹਿਣ ਲੱਗੇ ਬੱਚੋ ਕੀ ਗੁਫ਼ਤਗੂ ਜੋ ਸੁਣੀ ਦਾਦੀ ਜਾਨ ਨੇ, ਬੇ ਅਖਤਿਆਰ ਰੋ ਦਿਆ ਉਸ ਵਾਲਾ ਸ਼ਾਨ ਨੇ, ਉਸ ਉੱਚੀ ਵਡਿਆਈ ਵਾਲੀ ਨੇ ਕੇਵਲ ਆਪਣੇ ਅੰਦਰ ਹੋਕਾ ਭਰਿਆ ਤੇ ਘੁੱਟ ਕੇ ਦੋਨਾਂ ਬੱਚਿਆਂ ਦੇ ਮੱਥੇ ਚੁੰਮੇ ਤੇ ਆਪਣੇ ਨਾਲ ਛਾਤੀ ਦੇ ਲਾ ਲਿਆ। ਰਾਤ ਨੂੰ ਸੋਹਿਲਾ ਸਾਹਿਬ ਜੀ ਦਾ ਪਾਠ ਕੀਤਾ, ਆਰਾਮ ਕੀਤਾ, ਤੇ ਇਸੇ ਰਾਤ ਹੀ ਗੰਗੂ ਨੇ ਆਪਣੀ ਕਾਰਾਮਾਤ ਜੋ ਆਪਣੀ ਕਾਰਸਤਾਨੀ ਉਹ ਕਰ ਦਿੱਤੀ, ਮਾਤਾ ਜੀ ਦੀ ਦੌਲਤ ਵਾਲੀ ਖੁਰਜੀ ਚੁਰਾ ਲਈਏ। ਅੰਮ੍ਰਿਤ ਵੇਲਾ ਹੋਇਆ, ਮਾਤਾ ਜੀ ਨੇ ਆਪ ਇਸ਼ਨਾਨ ਕੀਤਾ, ਨਿਤਨੇਮ ਕੀਤਾ, ਬਾਣੀ ਦਾ ਪਾਠ ਕੀਤਾ ਤੇ ਦੋਨਾਂ ਪੋਤਰਿਆਂ ਨੂੰ ਉਠਾਇਆ। ਅੱਜ ਮਾਂ ਆਪਣੇ ਨਿਤਨੇਮ ਤੋਂ ਬਾਅਦ ਇੱਕ ਇੱਕ ਨੂੰ ਇਸ਼ਨਾਨ ਕਰਾਇਆ, ਸੋਹਣੇ ਪੋਚਾਕੇ ਪਹਿਨਾਏ ਨੇ, ਸੀਟ ਤੇ ਕਲਗੀ ਸਜਾਈਏ ਤੇ ਆਪਣੇ ਕੋਲ ਬਿਠਾ ਕੇ ਦੋਨਾਂ ਪੋਤਿਆਂ ਤੋਂ ਨਿਤਨੇਮ ਦੀ ਬਾਣੀ ਦਾ ਪਾਠ ਕਰਾਇਆ। ਆ ਪਾਠ ਸੁਣਿਆ ਇਹਨਾਂ ਤੋਂ, ਜਦੋਂ ਇੱਧਰ ਦਿਨ ਦਾ ਚੜਾ ਹੋਇਆ, ਮਾਤਾ ਜੀ ਨੇ ਬਸਤਰ ਲੱਭਦਿਆਂ ਲੱਭਦਿਆਂ ਥੱਲੇ ਝਾਤੀ ਮਾਰੀ ਤੇ ਦੇਖਦੇ ਨੇ ਰੁਪਈਆਂ ਵਾਲੀ ਪੋਟਲੀ ਜਿਹੜੀ ਉਹ ਗੁੰਮ, ਤੇ ਆਵਾਜ਼ ਦੇ ਕੇ ਗਿਆ ਪੁੱਤਰ ਗੰਗਿਆ, ਚੰਗਾ ਕੀਤਾ ਈ ਤੂੰ ਦੌਲਤ ਨੂੰ ਸਾਂਭ ਲਿਆ। ਹੁਣ ਉਹਦਾ ਹਿਰਦਾ ਸੀ ਚੋਰ, ਸੁਣਦਿਆਂ ਸਾਰੀ ਉਹਨੂੰ ਅੱਗ ਲੱਗ ਗਈ। ਕਹਿੰਦਾ ਹੱਦ ਹੋ ਗਈ, ਨਾਲੇ ਤਾਂ ਆਪਣੇ ਘਰ ਵਿੱਚ ਮੈਂ ਤੁਹਾਨੂੰ ਰੱਖਿਆ ਤੇ ਦੂਸਰਾ ਮੇਰੇ ਉੱਤੇ ਇਲਜ਼ਾਮ ਲਾਉਂਦੇ ਪਏ ਹੋ ਮੈਂ ਚੋਰ ਹਾਂ। ਕਹਿਣ ਲੱਗਾ ਮੈਂ ਚੰਗਾ ਤੁਹਾਡੇ ਨਾਲ ਭਲਾ ਕੀਤਾ, ਤੁਹਾਨੂੰ ਕਿਤੇ ਗ੍ਰਿਫਤਾਰ ਕਰਾ ਦਿੰਦਾ, ਤੁਹਾਨੂੰ ਕਿਤੇ ਮੈਂ ਸਰਹੰਦ ਦੇ ਸੂਬੇ ਕੋਲ ਪਕੜਾ ਦਿੰਦਾ, ਤੇ ਪਤਾ ਲੱਗਦਾ ਕਿ ਅੱਜ ਤੁਹਾਨੂੰ ਨਾਲ ਬੀਤ ਦੀ ਕੀ ਆਪਣੇ ਘਰ ਥਾਂ ਦਿੱਤੀ ਤੇ ਮੇਰੇ ਉੱਪਰ ਹੀ ਦੋਸ਼। ਤੇ ਮਾਤਾ ਗੁਜਰੀ ਕਹਿੰਦੇ ਨੇ ਭਲਿਆ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਜੇ ਤੂੰ ਪਕੜਾ ਵੀ ਦਿੰਦਾ ਤੇ ਫਿਰ ਕੀ ਹੋਣਾ ਸੀ, ਹੋਣਾ ਉਹ ਕੁਝ ਏ ਜੋ ਕੁਝ ਮੇਰੇ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਏ, ਹੋਣਾ ਉਹ ਕੁਝ ਏ ਜੋ ਮੇਰੇ ਪਿਆਰੇ ਪਰਮੇਸ਼ਵਰ ਨੂੰ ਮਨਜ਼ੂਰ ਏ, ਪਰ ਜੇ ਤੂੰ ਕਿਤੇ ਰੱਖੇ ਨੇ ਤੇ ਚੰਗਾ ਹੈ। ਕਹਿੰਦੇ ਨੇ ਉਸ ਬੰਦੇ ਤੋਂ ਜਰਿਆ ਨਾ ਗਿਆ, ਉੱਚੀ ਸਾਰੀ ਰੌਲਾ ਪਾਉਣ ਲੱਗ ਪਿਆ, ਚੋਰ ਚੋਰ ਕਹਿ ਕੇ ਜਦੋਂ ਰੌਲਾ ਪਾਇਆ, ਮੈਂ ਸੰਖੇਪ ਵਿੱਚ ਅੱਗੇ ਤੁਰਾਂ, ਆਪਣੇ ਪਿੰਡ ਤੋਂ ਇਹ ਮੁਰਿੰਡੇ ਆਇਆ ਤੇ ਮੁਰਿੰਡੇ ਦੇ ਸਨ ਦੋ ਕੋਤਵਾਲ ਦਰੋਗੇ ਕਹਿ ਲੋ, ਇੱਕ ਦਾ ਨਾਮ ਸੀ ਜਾਨੀ ਖਾਂ, ਇੱਕ ਦਾ ਨਾਮ ਸੀ ਮਾਨੀ ਖਾਂ। ਦੋਨਾਂ ਨੂੰ ਜਾ ਕੇ ਕਹਿੰਦਾ
कि गुरु गोबिंद सिंह दे छोटे साहबजादे और माता गुजरी जी मेरे घर के अंदर हुणे हुणे उतरे ने ते मैं चाहता सा हकूमत दे बागी बच के ना रहन ते मैं तुहानू ओ सू देण आया चलो मेरे नाल उना दी माता ते उना दे पुत्रां नू गिरफ्तार कर लो। हुण देखो गुरु ते भी यह समा आया अज माइया बीबिया भेणा नू जेला नहीं कदी ओ भी समा सी सब तो पहला मां गुजरी है जिन्हें जेल कटी है सब तो पहला माता गुजरी है ते वाकई मां तू धन है इस करके असि तेनू धन कहने हां तेरा पति शहीद है मैं एक दिन अर्ज की सी तेरे चार पोतरे शहीद ने तेरी ननान दे पंज पुत्र ने पंजे दे पंजे पुत्र शहीद ने तेरा सका भरा शहीद है इथों तक मां तू आप भी तो शहादत का जाम पीता है माता गुजरी जी नूं पकड़वाण वास्ते जानी खां ते मानी खां प्रभात वेले दूसरे दिन पहुंच गए ने माता गुजरी जी नूं कहिंदे ने असीं तुहानूं गिरफ्तार करन आए आं ते माता जी ने पुत्रां दे मत्थे चुम्मे ने पोतियां दे कहन लगे मां ये सानूं क्यों पकड़दे ने ते मां ने असीं जित्ती पुत्रो अरदास करियो अपने दादे दे चरणां विच आपां हुण अपने उस मुकाम ते चलण लगे आं जिथे साडा आखरी टिकाणा होणा है जिथे साडा वसेबा होना है। जदों मां गुजरी जी निकलन लगे ने ते गंगू कोल खलोता है ते तुरन लग्या जानी खां ते मानी खां कोल ने ते माता गुजरी जी ने एक गल कह दिती सी गंगू जिस दौलत दी खातर तू बेईमान होया है चेते रखी इस दौलत ने तैनू सुख दी नींद सौ नहीं देना। हुण जानी खां ते मानी खां दे कन विच एक गल पै गई मैं इधर जरूर आवांगा भी इह किवें मरिया परत के इन्हां दे कन विच एक गल पै गई कि इस गंगू ब्राह्मण दे कोल दौलत है पर हकूमत जेड़ी ओ हमेशा अपना लाभ लैके परत के बंदे जिसने उन्हां दी मदद कीती होवे उन्हूं भी पूंजदिया देर नहीं दिलांदी। उन्हां देख लिया इहदे कोल दौलत है पर चुप कर गए अनसुनी कर दिती। अज माता खेड़ी तो मुरिंडे आईए एक रात माता गुजरी जी ते छोटे साहबजादे मुरिंडे रहे ने उधर सूबा सरहंद वजीर खां सरहंद पहुंच चुका है इस करके क्योंकि ओनू गुरु कलगी वाले दा सीस नहीं मिलिया ओ इन्ना कु दुखी है कहिंदा इन्ना घेरा पाया इन्ना नुकसान कराया पर गुरु गोबिंद सिंह फिर भी ना पकड़े गए कहिंदे ने दुख है ते जानी खां मानी खां इतला पै देंदे ने सूबा सरहंद नूं के गुरु गोबिंद सिंह जी दी बुढ़ी मां ते ओदे छोटे साहबजादे असी गिरफ्तार कर लए ने ते जे कहो ते हजूर दे पेश करिए खुशामद करन वाले ने। वजीर खां प्रसन्न होया कहिंदा हे खुदा एक समा तू मैनूं दे दिता है हुण गुरु गोबिंद सिंह अपने पुत्रां दे मोह दा वड्डा होया जरूर आएगा जिंदे जी मैं ओनूं जरूर पकड़ांगा पर जे ना ओ आया मैं ओदे पुत्रां नूं जबरदस्ती इस्लाम दे अंदर लैके आवांगा ते घटो घट लोग ओनूं सिख नफरत करनगे कि तेरे पुत्रां ने तां इस्लाम नूं कबूल कर लिया मैं ओदे घर दे अंदर बगावत पैदा कर देंगा। पर की पता सी वजीर खां ए उमरां छोटियां ने बाल न्याणे ने पर इन्हां दे हिरदे विच इन्हां दीआं रगां विच जिहड़ा खून जांदा पई ए ओही खून ही जिन्नू तुहाडे हाकमां ने कदी लाहौर दी धरती ते परख के वेख्या सी कदी तत्ती तवी ते बिठा के देखिया ए ओही खून ही जिन्नू कुछ साल पहला अजे चांदनी चौक दे अंदर तुसी परख्या है ए उसी खून दा एक हिस्सा नहीं जेड़े खून नूं तुसी चमकौर दी गड़ी अंदर परखायो जे इन्नियां परखां करके भी तुहानूं धीरज नहीं आया ते अज इन्हां बाबिआं नूं भी परख के देख लियो डोलना इन्हां भी नहीं जे ए भी अडोल रहेंगे। माता गुजरी जी ते छोटे साहबजादे मुरिंडे तो एक बैल गड्डी ते लियांदे गए ने मुरिंडे दे नाल ही थोड़ी दूर ते सरहंद मैं एक एक थां ते जिथे जिथे भी इतिहासक घटना हुई मैं उन्हूं लै के नाल तुर रहा मुरिंडे तो फतेहगढ़ साहब वाहगुरु सरहंद आए ने जिथे अज फतेहगढ़ अस्थान ने हुण कीता की पोह दीआं कालीआं बोलीआं रातां ने ठंड अकदी पैंदी ए बदल चमकदे ने मीह पैंदा ए हवा जिहड़ी हड्डियां नूं चीरदी ए कहिंदे ने हर इक बंदा जिहड़ा ओह तकदा ए ओहदे अंदरों दर्द दी खूक निकलदी ए ते इस जालिम ने सजा की दित्ती गल ओही कपड़े ने जेड़े आनंदपुर दी धरती तो पा के आए सन। थोड़े जे पोटली विच बस्तर ने ठंड चीर दी हड्डियां नू, इधर कोमल मासूम बच्चे ने, उधर बिरध माए, इन्हां नू कोई निघी कोठड़ी नहीं, कोई ओढ़न वास्ते कंबल जा बिस्तरा नहीं। जालम ने पहली गल कही, कहन लगे उन्हां नू उस ठंडे बुरज दे उपर जाके कैद करो जिथे हवा हर वक्त जेड़ी उतो क्रॉस करके निकल दिए, ते इसे बुरज दे थले उस वक्त एक छोटी जी नदी वगदी हुंदी सी। अज भी तुसी तकोगे बुरज दे थले नीवी थां है। हुण देखो पोह दी रात बिजली चमकदी है, पता नहीं अज तकरां वी कोई साल ऐसा नहीं निकलदा, हो सकदा कोई एक अद्धा टावा साल होवे जिदन छोटे बाबिआं दी शहीदी हुंदी होवे ते उदन मीह ना पैंदा होवे। जदों भी शहादत दा दिन आउंदा है मानो बदल अज भी जिवें उस दर्दनाक साके नूं देख के अपनियां अखां दे विचों लहू दे अथरू डेगदा होवे। तुसीं तकोगे शहादत तो एक रात पहला जरूर मीह पैंदा उस धरती ते, उस रात भी बदल वरे ने, उस रात भी मां अज थले फर्श बिलकुल ठंडा है। ते कदी तको खां उस अवस्था नूं अपने सामने रख के, असि तां घरां विच रह के गुरु गोबिंद सिंह तेरी सिक्खी नूं कमान तो तर करने आ, उत्थे ते मां ठंडे फर्श ते बैठीए, गर्म कपड़े कोई नहीं। ते विद्वान कहिंदे ने जदों बच्चियां नूं ठंड लगदी है ना ते अपनी खिक दे नाल लांदीए दोनां दे चेहरियां नूं, ते मां दी छाती दे मां दी गोद दा निघ मान के दो घड़ियां ओह टिक जांदे। जदों फिर ठंड पैंदी है फिर उठ बैंदे ने ते मां उसे वक्त शुरू कर दिंदी है गुरु बाबिआं दीआं कहानियां, उसे वक्त गुरु हरगोबिंद साहिब दीआं साखियां, उन्हां दे दादे दीआं साखियां। सारी रात लंघ गई, अज ना माता नूं भोजन मिलिया ते ना पांच साल ते सत साल दे मेरे गुरु के सपुत्रां नूं किसे भोजन दिता। हुण बच्चा तां दो घंटे नहीं कर सकदा, इहो जी उम्र विच बच्चे नूं रोटी ना मिले, उह घर नूं सिर ते चुक लैंदा है। पर वाह बाबा तानो तुसी नमस्कार, अज ना दुध किसे ने दिता ना रोटी दिती, केवल मां दी निघी गोद ते उस बुढ़ी मां दीआं बाणी दीआं लोरियां ने तुहानू धीरे दिता। कहिंदे ने सूरज चढ़िया है अज इशनान नहीं कीता, माता जी ने नितनेम कीता, उते सिमरन कीता, वैसे ते मां सारी रात गुरु गुरु करदी रही है। दिन चढ़िया है ते कहिंदे ने सूबे दी कचहरी लगी है ते साहिबजादियां नूं बुलाण वास्ते सिपाहियां नूं भेजिया है, ते माता गुजरी जी ने उस वक्त सीट ते कंघे कीते ने, अपने हत्थां नाल दस्तारां सजाईयां ने, पोशाक पाईए कमर कसे बन्ने ने, छोटियां कृपाना उन्हां दे गात्रे पाईयां ने, ते जदों सिपाही लैण आए ते माता जी ने इको गल पुछी, कहन लगी इन्हां मजलूमां नूं इन्हां बेदोशियां नूं तुसीं की कहना। कहन लगे सूबे दी कचहरी लगी है, ਉਹ ਕੇਵਲ ਇਹਨਾਂ ਨੂੰ ਦੇਖਣਾ ਚਾਹੁੰਦਾ ਹੈ। ਮਾਤਾ ਸੋਚਦੀ ਏ ਕਿ ਅਸਲ ਵਿਚ ਇਹ ਵੀ ਇੱਕ ਛਲਾਵਾ ਹੈ। ਤੁਰਨ ਲੱਗੇ ਤੇ ਕਹਿਣ ਲੱਗੀ ਮੇਰੇ ਪੁੱਤਰੋ ਤੁਸੀਂ ਚੱਲੇ ਹੋ ਪਰ ਮੇਰੀ ਇੱਕ ਗੱਲ ਚੇਤੇ ਰੱਖਿਓ, ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ ਤੇ ਉਸ ਗੁਰੂ ਦੇ ਪੁੱਤਰ ਹੋ ਜਿਹੜਾ 1.25 ਲੱਖ ਨਾਲ ਇੱਕ ਇੱਕ ਨੂੰ ਲੜਾਉਂਦਾ ਹੈ। ਮੇਰੇ ਪੋਤਿਓ ਸਿਰ ਤਾਂ ਧੜ ਤੋਂ ਅਲੈਦਾ ਹੋ ਜਾਏ, ਨਾ ਤਾਂ ਸਿਰ ਇਹਨਾਂ ਦੇ ਅੱਗੇ ਝੁਕਾਉਣਾ ਹੈ ते ना इना दी ईन मननी जे, गुरू ते बन के रहो। वाह मां तेरी असीस विच ता ओ कुछ ही नजर आउंदा है जो कुछ गुरु अर्जन साहिब कहिंदे ने, भवर तुम्हारा ए मन होवो हर चरना हो कौला, नानक दास उन संग लपटायो जो बूंदा है चातरक मौला। तेरी असीस विच ता ओही शब्द दिसदे ने, जीवत 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 रहो के बच्चो तुसी जिंदे रहो, नित उठ राम रसायण पीवो, ਤੁਸੀਂ ਨਾਮ ਦੇ ਰਸ ਵਿਚ ਗੁੜੰਦ ਰਹੋ। ਜਦੋਂ ਤੁਰਨ ਲੱਗੇ ਨੇ ਮਾਂ ਨੇ ਆਪ ਪੌੜੀਆਂ ਤੋਂ ਉਤਾਰੇ ਨੇ ਦਾਦੀ ਮਾਂ ਨੇ, ਦੋਨਾਂ ਨੇ ਨਮਸਕਾਰ ਕੀਤੀ। ਕਹਿਣ ਲੱਗੇ ਮਾਤਾ ਅਸੀਸ ਦਈ, ਪਰ ਵੇਖ ਤੂੰ ਸਾਡੇ ਨਾਲ ਮਾਤਾ ਦੇ ਚਲਾਣੇ ਤੋਂ ਬਾਅਦ ਰੋਜ਼ ਤੇਰੇ ਨਾਲ ਅਸੀਂ ਰਾਤ ਨੂੰ ਸੋਨੇ ਆ, ਦੇਖ ਜਿੱਦਣ ਦੀ ਮਾਂ ਚਲਾਣਾ ਕਰ ਗਈ ਤੂੰ ਸਾਨੂੰ ਤਿਆਰ ਕੀਤਾ, ਤੁਸੀਂ ਭੋਜਨ ਦਿੱਤਾ, ਤੇ ਜੇ ਮਾਤਾ ਅਸੀਂ ਚਲੇ ਵੀ ਗਏ ਨਾ ਤੇ ਦੇਰੀ ਨਾ ਲਾਈ, ਤੇਰੇ ਤੋਂ ਬਿਨਾਂ ਤੇਰੇ ਬੱਚਿਆਂ ਦਾ ਦਿਲ ਨਹੀਂ ਉਹ ਲੱਗਣਾ, ਤੇਰੇ ਤੋਂ ਬਿਨਾਂ ਸਾਨੂੰ ਲੋਰੀਆਂ ਕਿੰਨੇ ਦੇਣੀਆਂ ਨੇ। ਮਾਂ ਦਾ ਕਿਰਦਾ ਧਾਰ ਆਇਆ, ਪੋਤਿਆਂ ਨੂੰ ਤੋਰ ਦਿੱਤਾ ਹੈ। ਤੇ ਲਿਖਦਾ ਲਤੀਫ ਕਿ ਉਸ ਵਕਤ ਵੱਡਾ ਦਰਵਾਜ਼ਾ ਬੰਦ ਏ, ਇੱਕ ਛੋਟੀ ਜੀ ਖਿੜਕੀ ਖੋਲੀਏ। ਹੁਣ ਤੱਕੋ ਗੁਰਮਤ ਅਸੀਂ ਤਾਂ ਜਣੇ ਖਣੇ ਅੱਗੇ ਚਾਰ ਚਾਰ ਟਕਿਆਂ ਦੀ ਖਾਤਰ ਸਿਰ ਝੁਕਾ ਦਿੰਦੇ ਹਾਂ, ਜਿਵੇਂ ਆ ਗੁਰਮੁਖਾਂ ਨੇ ਦੱਸਿਆ ਜਿਹੜਾ ਪੈਸਾ ਗੋਲਕ ਵਿੱਚ ਪੈ ਜਾਏ ਉਹ ਮੇਰੇ ਗੁਰੂ ਦਾ ਹੈ ਸਾਡਾ ਨਹੀਂ, ਤੇ ਜਿਹੜਾ ਸੀਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਹੋ ਗਿਆ ਉਹ ਦੁਨੀਆਂ ਦੇ ਅੱਗੇ ਲਾਲਚ ਵਾਲੀ ਦ੍ਰਿਸ਼ਟੀ ਨਾਲ ਕਦੀ ਨਾ ਝੁਕੇ। ਜੇ ਝੁਕਣਾ ਗੁਰੂ ਕੀ ਸੰਗਤ ਅੱਗੇ ਝੁਕੇ, ਜੇ ਝੁਕਣਾ ਕਿਸੇ ਗੁਰਮੁਖ ਪਿਆਰੇ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਉਣ ਲਈ ਝੁਕੇ। ਪਰ ਯਾਦ ਰੱਖਣਾ ਮੈਂ ਇੱਕ ਖਿਨ ਵਿੱਚੋਂ ਨਿਕਲ ਲੱਗਾ, ਅਸੀਂ ਤੇ ਸਮਝਦੇ ਨਹੀਂ। ਆ ਮਹਾਰਾਣਾ ਪ੍ਰਤਾਪ ਦੇ ਜੀਵਨ ਦੀ ਇਹ ਘਟਨਾ ਬੜੀ ਪਿਆਰੀ ਹੈ। ਮਹਾਰਾਣਾ ਪ੍ਰਤਾਪ ਬਾਦਸ਼ਾਹ ਅਕਬਰ ਤੋਂ ਹਾਰ ਗਏ ਤੇ ਜੰਗਲ ਵੀ ਚਲਾ ਗਿਆ। ਇਸ ਬੰਦੇ ਨੇ ਉਹਦੀ ਈਨ ਨੂੰ ਪ੍ਰਵਾਨ ਨਹੀਂ ਕੀਤਾ। ਮੈਂ ਇੱਕ ਖਿਨ ਵਿੱਚੋਂ ਨਿਕਲਣ ਲੱਗਾ, ਕਹਿਣ ਲੱਗੇ ਉਹਦੀ ਈਨ ਨੂੰ ਕਬੂਲ ਨਹੀਂ ਕੀਤਾ ਤੇ ਜੰਗਲ ਵਿੱਚ ਪਰਵਾ ਰਹੇ ਪੱਤੇ ਤੋੜ ਕੇ ਉੱਥੇ ਕੱਚੇ ਫਲ ਖਾ ਕੇ ਗੁਜ਼ਾਰਾ ਕਰਦਾ ਤੇ ਇੱਕ ਭਿਖਾਰੀ ਆਇਆ ਤੇ ਕਹਿੰਦੇ ਉਹਨੇ ਦੇਖ ਲਿਆ ਮਹਾਰਾਣਾ ਪ੍ਰਤਾਪ ਏ, ਦੇਖ ਕੇ ਕਹਿੰਦਾ ਤੂੰ ਮਹਾਰਾਣਾ ਪ੍ਰਤਾਪ ਤਾਂ ਨਹੀਂ? ਕਹਿਣ ਲੱਗਾ ਮੈਂ ਉਹੀ ਹਾਂ। ਭਿਖਾਰੀ ਕਹਿੰਦਾ ਮੈਂ ਹਰ ਸਾਲ ਤੇਰੇ ਦਰਬਾਰ ਵਿੱਚ ਗਿਆ, ਕਦੀ ਮੈਂ ਵਾਪਸ ਖਾਲੀ ਨਹੀਂ ਸਾਂ ਮੁੜਿਆ, ਅੱਜ ਤੂੰ ਜੰਗਲ ਵਿੱਚ ਮੁੜਿਆ, ਮੈਂ ਮਿਲਿਆ, ਮੈਨੂੰ ਕੀ ਦਏਗਾ? ਤੇ ਰਾਜੇ ਨੇ ਇੱਕ ਗੱਲ ਕੀ, ਕਹਿਣ ਲੱਗਾ ਸੱਜਣਾ ਯਾਦ ਰੱਖੀ ਅਣਖ ਰਾਜ ਗੱਦੀਆਂ ਤੇ ਬਹਿ ਕੇ ਨੀ ਕਾਇਮ ਰਹਿੰਦੀ, ਕਈ ਵਾਰੀ ਰਾਜ ਗੱਦੀਆਂ ਤੇ ਬੈਠੇ ਹੋਏ ਲੋਕ ਬੇਗੈਰਤੇ ਤੇ ਬੇਅਣਖੇ ਹੋ ਜਾਂਦੇ ਨੇ। ਅਣਖ ਵਾਲੇ ਲੋਕ ਤਾਂ ਜੰਗਲਾਂ ਵਿੱਚ ਵੀ ਅਣਖ ਕਾਇਮ ਰੱਖਦੇ ਨੇ, ਅਣਖ ਤਾਂ ਪਹਾੜਾਂ ਦੀਆਂ ਕੰਧਾਂ ਵਿੱਚ ਵੀ ਕਾਇਮ ਰੱਖ ਸਕਦੇ ਨੇ। ਤੂੰ ਮੇਰੇ ਕੋਲ ਆਏ, ਠੀਕ ਮੇਰੇ ਕੋਲ ਰਾਜ ਨੇ, ਜੋ ਮੰਗੇਗਾ ਮੈਂ ਤੈਨੂੰ ਦਿਆਂਗਾ। ਉਹਨੇ ਸੋਚਿਆ ਮੈਂ ਇਹਦਾ ਚੋਲਾ ਮੰਗ ਲਾ, ਇਹਦੀ ਪੁਸ਼ਾਕ ਬੜੀ ਕੀਮਤੀ ਹੈ। ਫਿਰ ਮਨ ਵਿੱਚ ਆਇਆ ਜੇ ਪੁਸ਼ਾਕ ਮੰਗੀ ਹੋ ਸਕਦਾ, ਪੁਸ਼ਾਕ ਲਈ ਮਾਤ ਚਾਹੀਦਾ, ਮੇਕਾ ਚਾਹੀਦਾ। ਕਹਿਣ ਲੱਗਾ ਜੇ ਤੂੰ ਮੈਨੂੰ ਮਿਲਿਆ ਹੀ ਹੈ ਤੇ ਆਪਣੇ ਸਿਰ ਦੀ ਦਸਤਾਰ ਦੇ ਦੇ, ਆਪਣੀ ਪੱਗ ਦੇ ਦੇ। ਮਹਾਰਾਣਾ ਪ੍ਰਤਾਪ ਨੇ ਕਿਹਾ ਜ਼ਰੂਰ, ਜੇ ਤੂੰ ਆਇਆ ਮੈਂ ਖਾਲੀ ਨਹੀਂ ਮੋੜਨਾ। ਉਹ ਪੱਗ ਨੂੰ ਲਪਾਉਂਦਿਆਂ ਹਾਥੀ ਖੁਦ ਮਾਤ ਥੱਲੇ ਕਰ ਲਿਆ। ਭਿਖਾਰੀ ਕਹਿੰਦਾ ਕਿਉਂ? ਤੂੰ ਕਹਿੰਦਾ ਸਾ ਜੋ ਮੰਗੇਗਾ ਉਹ ਮੈਂ ਦੇ ਦਿਆਂਗਾ। ਕਹਿਣ ਲੱਗਾ ਮੈਂ ਪੱਗ ਤੈਨੂੰ ਜ਼ਰੂਰ ਦਿਆਂਗਾ, ਪਰ ਇਹ ਗੱਲ ਯਾਦ ਰੱਖੀ ਤੁਹਾਡਾ ਕੰਮ ਏ ਦਰ ਦਰ ਤੇ ਝੁਕਣਾ, ਤੇ ਮਹਾਰਾਣਾ ਪ੍ਰਤਾਪ ਦੀ ਪੱਗ ਬੰਨ ਕੇ ਕਦੀ ਅਕਬਰ ਦੇ ਦਰਬਾਰ ਵਿੱਚ ਝੁਕੀ ਨਾ। ਪੱਗ ਤਾਂ ਲੈ ਜਾ, ਪਰ ਜੇ ਅਕਬਰ ਦੇ ਦਰਬਾਰ ਵਿੱਚ ਝੁਕਿਓ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਜਿਹੜੀ ਕਲੰਕਿਤ ਹੋ ਜਾਏਗੀ। ਉਹ ਇੱਕ ਦੁਨੀਆਂ ਦਾ ਰਾਜਾ ਏ, ਉਹਦੀ ਪੱਗ ਭਿਖਾਰੀ ਨੂੰ ਮਿਲੇ ਤੇ ਉਹ ਭਿਖਾਰੀ ਅਕਬਰ ਦੇ ਦਰਬਾਰ ਵਿੱਚ ਗਿਆ ਝੁਕਿਆ ਨਹੀਂ। ਪੁੱਛਿਆ ਕਿਉਂ? ਕਹਿਣ ਲੱਗਾ ਸਿਰ ਮੇਰਾ ਨਹੀਂ, ਇਸ ਸਿਰ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਏ, ਤੇ ਮਹਾਰਾਣਾ ਪ੍ਰਤਾਪ ਦੀ ਪੱਗ ਕਦੀ ਅਕਬਰ ਦੇ ਦਰਬਾਰ ਵਿੱਚ ਝੁਕਦੀ ਨਹੀਂ। ਜੇ ਮਹਾਰਾਣਾ ਪ੍ਰਤਾਪ ਦੀ ਪੱਗ ਨਹੀਂ ਝੁਕਦੀ ਤੇ ਗੁਰੂ ਗੋਬਿੰਦ ਸਿੰਘ ਦੀ ਪੱਗ ਕਦੀ ਦੁਨੀਆਂ ਦੇ ਇਹਨਾਂ ਰਾਜਿਆਂ ਮਹਾਰਾਜਿਆਂ ਅੱਗੇ ਸਵਾਰਥ ਲਈ ਕਦੀ ਨਹੀਂ ਝੁਕੇਗੀ। ਪਰ ਹੋਵੇ ਕਈ ਦਸਤਾਰ ਗੁਰੂ ਗੋਬਿੰਦ ਸਿੰਘ ਜੀ, ਹੋਵੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ, ਅੱਜ ਤੱਕੋ ਖਾਂ ਵੱਡਾ ਦਰਵਾਜ਼ਾ ਬੰਦ ਏ ਤੇ ਛੋਟੀ ਖਿੜਕੀ ਖੁੱਲੀ ਏ। ਇਹਦਾ ਮਤਲਬ ਸੀ ਕਿ ਬੱਚੇ ਝੁੱਕ ਕੇ ਅੰਦਰ ਆਉਣਗੇ, ਇਹਨਾਂ ਦੇ ਸਿਰ ਝੁਕਾਂਗੇ, ਅੱਗੇ ਛਪਾਈ ਏ। ਤੇ ਕਹਿੰਦੇ ਨੇ ਸਾਹਿਬਜ਼ਾਦੇ ਜਦੋਂ ਅੰਦਰ ਲੱਗਣ ਲੱਗੇ ਨੇ ਤੇ ਵੱਡੇ ਨੇ ਇੱਕ ਗੱਲ ਕਹੀ, ਕਹਿੰਦਾ ਵੀਰ ਨਾ ਦੇਖੀ ਇਹ ਛਲੀਏ ਨਹੀਂ, ਆ ਜਿਹੜੀ ਛੋਟੀ ਜੀ ਖਿੜਕੀ ਏ ਨਾ, ਇਹਦਾ ਮਤਲਬ ਏ ਕਿ ਅਸੀਂ ਝੁੱਕ ਜਾਈਏ, ਪਰ ਯਾਦ ਰੱਖੀ ਸਿਰ ਲੈ ਜਾ ਪਰ ਝੁਕਣਾ ਨਹੀਂ। ਜਿਹੜਾ ਨਵਾਬ ਤਖ਼ਤ ਤੇ ਬੈਠਾ ਹੈ ਇਸ ਬਾੜੀ ਵਿੱਚੋਂ ਇਸ ਖਿੜਕੀ ਵਿੱਚੋਂ ਨਿਕਲਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਜੁੱਤੀ ਇਹਨੂੰ ਦਿਖਾਈਏ। ਕਹਿੰਦੇ ਨੇ ਆਪਣੇ ਚਰਨਾਂ ਦੇ ਜੋੜੇ ਪਹਿਲਾਂ ਸਾਹਮਣੇ ਕੀਤੇ ਤੇ ਪਰਤ ਕੇ ਸਿਰ ਨੂੰ ਬਾਹਰ ਕੱਢਿਆ ਤੇ ਕਚਹਿਰੀ ਸਜੀਏ। ਅਮੀਰ ਵਜ਼ੀਰ ਬੈਠੇ ਨੇ ਤੇ ਅੱਜ 5 ਸਾਲ ਤੇ 7 ਸਾਲ ਦੇ ਬਾਬੇ ਗਏ ਜਿਨ੍ਹਾਂ ਦਾ ਕੋਈ ਉਸ ਕਚਹਿਰੀ ਵਿੱਚ ਨਹੀਂ, ਕਿਉਂ ਜੀ ਅਡੋਲਤਾ ਹੈ। ਸੂਬੇ ਨੂੰ ਦੇਖ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਚਹਿਰੀ ਹੈਰਾਨ ਰਹਿ ਗਈ, ਇਹੋ ਜਿਹਾ ਬਾਲਕ ਤਾਂ ਇੰਨੇ ਹਜ਼ੂਮ ਵਿੱਚ ਸੰਗਦੇ ਨਹੀਂ ਬੋਲਦੇ। ਕਹਿੰਦੇ ਨੇ ਜਦੋਂ ਆਪਸ ਵਿੱਚ ਸ਼ੁਰੂ ਹੋਈ ਗੱਲਬਾਤ ਤੇ ਸੂਬੇ ਵਜ਼ੀਰ ਖਾਂ ਨੇ ਕਿਹਾ, ਕਹਿਣ ਲੱਗਾ ਬੱਚਿਓ ਮੈਨੂੰ ਤੁਹਾਡੇ ਤੇ ਬੜਾ ਤਰਸ ਹੁੰਦਾ ਹੈ, ਮੈਨੂੰ ਹਮਦਰਦੀ ਏ ਕਿ ਤੁਹਾਡਾ ਬਾਪ ਜਿਹੜਾ ਉਹ ਮਾਰਿਆ ਜਾ ਚੁੱਕਾ ਹੈ, ਤੁਹਾਡੇ ਵੱਡੇ ਭਰਾ ਚਮਕੌਰ ਦੀ ਗੜੀ ਵਿੱਚ ਮਾਰੇ ਜਾ ਚੁੱਕੇ ਨੇ, ਤੇ ਮੈਂ ਚਾਹੁੰਦਾ ਵਾਂ ਕਿ ਤੁਸੀਂ ਆਪਣੇ ਆਪ ਨੂੰ ਮੇਰੇ ਸਮਰਪਿਤ ਕਰ ਦਿਓ। ਅਜੇ ਉਹ ਗੱਲ ਕਹਿ ਰਿਹਾ ਸੀ ਤੇ ਇੱਕੋ ਦਮ ਬਾਬਾ ਜ਼ੋਰਾਵਰ ਸਿੰਘ ਨੇ ਕਿਹਾ, ਉਹ ਸੂਬਿਆ ਗੱਲ ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਨੂੰ ਮਾਰਨ ਵਾਲਾ ਇਸ ਦੁਨੀਆਂ ਤੇ ਕੋਈ ਨਹੀਂ, ਮੇਰੇ ਬਾਪੂ ਨੇ ਕਿਤੇ ਨਹੀਂ ਜਾਣਾ, ਤੇਰੀ ਕੀ ਤਾਕਤ ਤੂੰ ਸਾਡੇ ਬਾਪੂ ਨੂੰ ਖਤਮ ਕਰ ਸਕੇ? ਤੂੰ ਕਹਿੰਦਾ ਕਿ ਤੁਹਾਡੇ ਭਰਾ ਕਤਲ ਕਰ ਦਿੱਤੇ, ਪਰ ਤੈਨੂੰ ਪਤਾ ਨਹੀਂ ਤੂੰ ਸਾਨੂੰ ਚਾਰ ਸਮਝਣਾ, ਅਸੀਂ ਤਾਂ ਉਦਨ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਏ ਸਾਂ ਜਿੱਦਨ ਬਾਪੂ ਨੇ ਸਰਬਲੋਹ ਦੇ ਬਾਟੇ ਵੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ ਸੀ। ਕਿੰਨੇ ਕੁ ਅਜੀਤ ਤੇ ਜੁਝਾਰ ਮਾਰੇਗਾ, ਕਿੰਨੀਆਂ ਕੁ ਗੜੀਆਂ ਘੇਰ ਘੇਰ ਕੇ ਮਾਰੇਗਾ, ਅਸੀਂ ਚਾਰ ਨਹੀਂ ਹੂੰ, ਹੁਣ ਅਸੀਂ ਹਜ਼ਾਰਾਂ ਵਾਂ। ਇਹਦਾ ਮਤਲਬ ਗੁਰੂ ਦੇ ਪੁੱਤਰਾਂ ਅੰਦਰ ਇੱਕ ਗੱਲ ਧਰ ਕਰ ਚੁੱਕੀ ਏ ਕਿ ਹਰ ਅੰਮ੍ਰਿਤ ਤੁਹਾਡੀ ਧਾਰੀ ਤੁਹਾਡਾ ਵੀਰ ਏ। ਮੈਂ ਅੱਗੇ ਚੱਲ ਕੇ ਫਿਰ ਇਸ ਪ੍ਰਸੰਗ ਵਿੱਚ ਕਲੀਅਰ ਕਰਾਂਗਾ ਇਸ ਗੱਲ ਨੂੰ। ਕਹਿੰਦੇ ਨੇ ਦੋਨਾਂ ਨੇ ਕਿਹਾ, ਕੌਣ ਏ ਸਾਡੇ ਭਰਾਵਾਂ ਨੂੰ ਮਾਰਨ ਵਾਲਾ? ਤੇ ਸੂਬੇ ਨੇ ਕਿਹਾ, ਕਹਿਣ ਲੱਗਾ ਬੱਚਿਓ ਅਜੇ ਵੀ ਸਮਝ ਜਾਓ। ਪਹਿਲੇ ਦਿਨ ਕਹਿੰਦੇ ਨੇ ਬੱਚਿਆਂ ਨੇ ਕੋਰਾ ਜਵਾਬ ਦਿੱਤਾ, ਵਾਪਸ ਆ ਗਏ। ਆ ਕੇ ਦਾਦੀ ਮਾਂ ਉਡੀਕਦੀ ਪਈ ਸੀ, ਘੁੱਟ ਕੇ ਛਾਤੀ ਨਾਲ ਲਾਇਆ ਤੇ ਸਾਰੀ ਦਾਸਤਾਨ ਦੱਸੀ, ਮਾਂ ਅਸੀਂ ਝੁਕੇ ਨਹੀਂ, ਅਸੀਂ ਫਤਿਹ ਬੁਲਾਈਏ, ਅਸੀਂ ਕਿਹਾ ਸਾਡੇ ਵੀਰਾਂ ਨੂੰ ਕੋਈ ਖਤਮ ਕਰਨ ਵਾਲਾ ਨਹੀਂ। ਤੇ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਮੱਥੇ ਚੁੰਮ ਕੇ ਕਿਹਾ, ਮੇਰੇ ਪੁੱਤਰੋ ਮੈਨੂੰ ਆਸ ਹੀ ਇੱਕ ਜੋਵੇਗਾ, ਪਰ ਦ੍ਰਿੜ ਰਿਹਾ ਜੇ, ਦੇਖਣਾ ਅਡੋਲਣਾ ਨਹੀਂ, ਕਦੀ ਡੋਲਣਾ ਨਹੀਂ। ਜਦੋਂ ਮਨ ਵਿੱਚ ਕਿਤੇ ਇਹ ਫੁਰਨਾ ਆ ਜਾਏ ਤੇ ਉਸੇ ਵਕਤ ਦੋਨੋਂ ਹੱਥ ਜੋੜ ਕੇ ਅਰਦਾਸ ਕਰਦਿਆ ਜੇ, ਡੋਲਣ ਤੇ ਰਾਖੋ ਪ੍ਰਭੂ। ਉਸ ਵਕਤ ਅਰਦਾਸ ਕਰਦਿਆ ਜੇ, ਦਾਤਾ ਨਾਮ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਮਨ ਕਿਤੇ ਭਟਕਣ ਲੱਗੇ ਬੇਟਿਓ, ਇੱਕੋ ਦਮ ਆਪਣੇ ਦਾਦੇ ਨੂੰ ਚੇਤੇ ਕਰਿਓ ਤੇ ਤੁਹਾਡਾ ਦਾਦਾ ਤੁਹਾਡੇ ਅੰਦਰ ਨੂੰ ਅਡੋਲਤਾ ਬਖਸ਼ੇਗਾ। ਸਾਰੀ ਰਾਤ ਅੱਜ ਵੀ ਭੋਜਨ ਨਹੀਂ ਮਿਲਿਆ, ਤਿੰਨ ਰਾਤਾਂ ਉਸ ਠੰਡੇ ਬੁਰਜ ਤੇ ਰਹੇ, ਭੋਜਨ ਨਹੀਂ, ਦੁੱਧ ਨਹੀਂ। ਅੱਜ ਦੂਜੇ ਦਿਨ ਫਿਰ ਗਏ ਨੇ ਸਿੱਖ ਵਿਦਵਾਨ, ਕਹਿੰਦੇ ਨੇ ਦੋ ਦਿਨ ਜਾਂਦੇ ਰਹੇ ਨੇ ਤੇ ਅੱਜ ਜਦੋਂ ਗਏ ਨੇ ਤੇ ਫਿਰ ਉੱਥੇ ਇਹੀ ਸਵਾਲ ਹੋਇਆ ਕਿ ਬੱਚਿਓ ਤੁਸੀਂ ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਬਖਸ਼ ਦਿਆਂਗੇ ਨਹੀਂ ਤਾਂ ਮੌਤ। ਤੇ ਬਾਬੇ ਫਤਿਹ ਸਿੰਘ ਨੇ 5 ਸਾਲ ਦੀ ਉਮਰ ਬਰੀਕ ਆਵਾਜ਼ ਵਿੱਚ ਕਹਿੰਦਾ, ਸੂਬਿਆ ਜੇ ਇਸਲਾਮ ਨੂੰ ਕਬੂਲ ਕਰ ਲਾਂਗੇ ਤੇ ਮੌਤ ਨਹੀਂ ਆਏਗੀ? ਕਹਿਣ ਲੱਗਾ, ਮੌਤ ਤਾਂ ਆਏਗੀ। ਕਹਿੰਦਾ, ਜਿਹੜਾ 80 ਸਾਲ ਜੀ ਕੇ ਮਰਨਾ ਉਸ ਮੌਤ ਨਾਲੋਂ ਤਾਂ ਬੇਅਣਖੀ ਮੌਤ ਨਾਲੋਂ ਆ 5 ਸਾਲ ਦੀ ਉਮਰ ਵਿੱਚ ਮਰ ਜਾਣਾ ਚੰਗਾ। ਧਿਆਨ ਰੱਖੀ, ਮੌਤ ਤਾਂ ਫਿਰ ਵੀ ਆਉਣੀ ਏ। ਕੁਝ ਸਾਲ ਜੀ ਕੇ ਕਣਕ ਖਾ ਕੇ ਹੋਰ ਅਸੀਂ ਖੁਰਾਕ ਆ ਕੇ ਚਲੇ ਜਾਂਗੇ, ਮੌਤ ਫਿਰ ਵੀ ਆਉਣੀ ਏ। ਤੇ ਸਾਨੂੰ ਪਰਤ ਪਰਤ ਕੇ ਮੌਤ ਦੇ ਦਾਬੇ ਨਾ ਮਾਰ, ਕਿਉਂਕਿ ਮੌਤ ਨੂੰ ਤਾਂ ਅਸੀਂ ਘੋਲ ਕੇ ਖੰਡੇ ਬਾਟੇ ਵਿੱਚ ਪੀ ਚੁੱਕੇ। ਮੌਤ ਦਾ ਕੋਈ ਡਰ ਨਹੀਂ, ਮੌਤ ਦਾ ਕੋਈ ਭੈ ਨਹੀਂ। ਉਸੇ ਵਕਤ ਕਿਹਾ, ਬੱਚਿਓ ਸੁੱਚਾ ਆਨੰਦ ਉੱਠਿਆ। ਹੁਣ ਦੇਖਿਓ, ਗੁਲਾਮ ਬੰਦਾ ਕਦੀ ਵੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ। ਗੁਲਾਮ ਹਮੇਸ਼ਾ ਹੀ ਜਿਹੜਾ ਉਹ ਆਪਣੀ ਗੁਲਾਮੀ ਦੀ ਗੱਲ ਕਰਦਾ। ਹੁਣ ਦੋ ਨੇ ਮੈਂ ਸਿਰਫ ਇੱਕ ਖਿਨ ਵਿਚਾਰ ਤੁਹਾਡੇ ਚਰਨਾਂ ਨਾਲ ਸਾਂਝੀ ਕਰਨੀ ਹੈ। ਇੱਕ ਪਾਸੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੀਆ ਬੈਠਾ, ਇੱਕ ਪਾਸੇ ਸੁੱਚਾ ਆਨੰਦ ਬੈਠਾ। ਇੱਕ ਬੰਦਾ ਸਵਤੰਤਰ ਏ, ਸ਼ੇਰ ਮੁਹੰਮਦ ਖਾਨ ਸਵਤੰਤਰ ਏ, ਸੁੱਚਾ ਆਨੰਦ ਗੁਲਾਮ ਏ। ਤੇ ਗੁਲਾਮ ਖੂਨ ਜਿਹੜਾ ਕਦੀ ਸਵਤੰਤਰ ਰਹਿ ਨਹੀਂ ਜੇ ਦੇ ਸਕਦਾ। ਉਹ ਇੰਨਾ ਕੁ ਗੁਲਾਮ ਏ, ਜਦੋਂ ਆਵਾਜ਼ ਉੱਠਦੀ ਏ ਕਿ ਸ਼ੇਰ ਖਾਨ ਨੂੰ ਕਿ ਤੇਰੇ ਭਰਾ ਨਾਰ ਖਾਨ ਨੂੰ ਪੌੜੀ ਲਾਂਦਿਆਂ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਪਰੋ ਦਿੱਤਾ ਸੀ, ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆਏ, ਇਹਨਾਂ ਨੂੰ ਮਾਰ ਕੇ ਬਦਲਾ ਲੈ ਲੈ। ਤੇ ਅੱਗੋਂ ਉੱਠ ਕੇ ਭਰੀ ਕਚਹਿਰੀ ਵਿੱਚ ਕਹਿੰਦਾ, ਹਾਂ ਬਦਲਾ ਲਾਂਗਾ ਜੇ ਕਿਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ ਤਾਂ। ਚੇਤੇ ਰੱਖਿਓ, ਮਲੇਰਕੋਟਲੀਆ ਮਿੱਤਰ ਨਹੀਂ ਹੈ, ਉਹ ਅਜੇ ਵੀ ਦੁਸ਼ਮਣ। ਉਹ ਕਹਿੰਦਾ, ਮੈਂ ਜ਼ਰੂਰ ਬਦਲਾ ਲਾਂਗਾ, ਪਰ ਚੇਤੇ ਰੱਖਣਾ ਅਸੂਲ ਵਾਲਾ ਦੁਸ਼ਮਣ ਵੀ ਚੰਗਾ ਹੈ ਉਸ ਅਕਿਰਤ ਕਣ ਬੰਦੇ ਨੂੰ ਜਿਹੜਾ ਬੇਅਸੂਲਾ ਹੋਵੇ। ਇਹਦਾ ਮਤਲਬ ਉਹਦਾ ਕੋਈ ਅਸੂਲ ਏ। ਕਹਿੰਦਾ, ਬਦਲਾ ਲਾਂਗਾ ਜਿੱਦਣ ਗੁਰੂ ਗੋਬਿੰਦ ਸਿੰਘ ਮਿਲੇਗਾ, ਪਰ ਇਹਨਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ, ਆਪਾਂ ਇਸਲਾਮ ਨੂੰ ਕਲੰਕਿਤ ਕਰਨਾ, ਇਹਨਾਂ ਬੱਚਿਆਂ ਨੂੰ ਛੱਡ ਦਿਓ, ਇਹਨਾਂ ਨੂੰ ਬਿਲਕੁਲ ਨਾ ਕੁਝ ਕਿਹਾ। ਭਰੀ ਕਚਹਿਰੀ ਵਿੱਚ ਕੇਵਲ ਇੱਕ ਬੋਲਿਆ ਤੇ ਨਾਲ ਇੱਕ ਗੱਲ ਕਹੀ, ਵਜ਼ੀਰ ਖਾਂ ਜਿਸ ਕਚਹਿਰੀ ਦੀ ਤੂੰ ਫੁਰਮਾਨ ਜਾਰੀ ਪਿਆ ਕਰਨਾ, ਚੇਤੇ ਰੱਖੀ ਇਸ ਕਚਹਿਰੀ ਨੇ ਸਦਾ ਲੱਗੀ ਨਹੀਂ ਰਹਿਣਾ, ਇਹਨੇ ਸਦਾ ਰਹਿਣਾ ਨਹੀਂ। ਚੇਤੇ ਰੱਖਣਾ, ਇਹਨੇ ਇੰਨੀ ਗੱਲ ਕਹੀ, ਵਜ਼ੀਰ ਖਾਂ ਦਾ ਅੰਦਰ ਕੁਝ ਝੁਕਿਆ ਤੇ ਸੁੱਚਾ ਨੰਦ ਉੱਠ ਬੈਠਾ। ਕਹਿਣ ਲੱਗਾ, ਨਵਾਬ ਸਾਹਿਬ ਮਲੇਰਕੋਟਲੀਏ ਦੀਆਂ ਗੱਲਾਂ ਵਿੱਚ ਆਓ ਨਾ, ਆਓ ਮੈਂ ਹੁਣੇ ਤੁਹਾਨੂੰ ਦੱਸਣਾ ਇਹ ਬੱਚੇ ਕੀ ਨੇ। ਤੇ ਪਲੋਸ ਕੇ ਕਹਿੰਦਾ, ਬੇਟਾ ਜੇ ਤੁਹਾਨੂੰ ਹੁਣ ਅਸੀਂ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ? ਕਹਿਣ ਲੱਗੇ, ਕਰਾਂਗੇ ਕੀ, ਜੰਗਲ ਵੀ ਜਾਵਾਂਗੇ, ਆਪਣੇ ਬਿਖਰੇ ਹੋਏ ਸਿੱਖਾਂ ਨੂੰ ਇਕੱਠੇ ਕਰਾਂਗੇ, ਇਕੱਠੇ ਕਰਕੇ ਜੰਗ ਦੀ ਤਿਆਰੀ ਕਰਾਂਗੇ। ਤੁਸੀਂ ਆਨੰਦਪੁਰ ਨੂੰ ਘੇਰੇ ਪਾਉਂਦੇ ਰਹੇ, ਅਸੀਂ ਆ ਕੇ ਸਰਹੰਦ ਨੂੰ ਘੇਰੇ ਪਾਵਾਂਗੇ। ਕਹਿਣ ਲੱਗਾ, ਬੱਚਿਓ ਜੇ ਤੁਸੀਂ ਪਕੜੇ ਗਏ ਫਿਰ? ਕਹਿਣ ਲੱਗੇ, ਪਕੜੇ ਗਏ ਜਾਂ ਸ਼ਹੀਦ ਕਰ ਦਿਓਗੇ, ਜੇ ਫਿਰ ਛੱਡੋਗੇ? ਕਹਿਣ ਲੱਗੇ, ਫਿਰ ਕੀ ਕਰੋਗੇ? ਕਹਿੰਦੇ ਨੇ, ਫਿਰ ਜਾਵਾਂਗੇ, ਆਪਣੇ ਭਰਾਵਾਂ ਨੂੰ ਫਿਰ ਇਕੱਠੇ ਕਰਾਂਗੇ, ਫਿਰ ਟੱਕਰ ਲਾਂਗੇ। ਸੁੱਚਾ ਆਨੰਦ ਨੇ ਕਿਹਾ, ਜੇ ਫਿਰ ਪਕੜੇ ਗਏ? ਤੇ ਛੋਟੇ ਬਾਬੇ ਫਤਿਹ ਸਿੰਘ ਨੇ ਕਿਹਾ, ਉਹ ਸੁੱਚਾ ਆਨੰਦ ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੇ ਜ਼ਾਲਮ ਦਾ ਰਾਜ ਨਹੀਂ ਖਤਮ ਹੋ ਜਾਂਦਾ, ਉਨੀ ਦੇਰ ਤੱਕ ਸਵਾਦੀ ਤੇ ਤੁਹਾਡੀ ਤੇ ਸਵਾਦੀ ਜੰਗ ਹਮੇਸ਼ਾ ਲਈ ਲੱਗੀ ਰਹੇਗੀ, ਉਹਨਾਂ ਤੇ ਤੱਕ ਟਿਕਾਓ ਨਹੀਂ। ਉਸ ਵਕਤ ਲਿਖਦਾ ਸੈਨਾਪਤੀ, ਇਹਨੇ ਇੱਕ ਗੱਲ ਕਹੀ, ਕਹਿੰਦਾ ਨਵਾਬ ਨਾਗ ਦੇ ਪੁੱਤਰ ਨਾਗ ਹੁੰਦੇ ਨੀ, ਇਹ ਤਪੋਲੀਏ ਨੀ, ਪਰ ਤੈਨੂੰ ਪਤਾ ਨਹੀਂ ਉਹ ਕਿਰਤ ਘਣਾ ਜਿਹਨੂੰ ਅੱਜ ਸੱਪ ਕਹਿੰਦੇ, ਅਜੇ ਕੁਝ ਹੀ ਤਾਂ ਸਾਲ ਹੋਏ ਨੇ, ਇਹ 1704 ਏ, 1675 ਵੱਲ ਚਾਤੀ ਮਾਰ ਕੇ ਦੇਖ, ਉਦਨ ਤਿਲਕ ਵੀ ਰੋਂਦਾ ਏ, ਉਦਨ ਜੰਜੂ ਵੀ ਰੋਂਦਾ ਏ, ਤੇ ਇੱਕੋ ਗੱਲ ਕਹਿੰਦੇ ਨੇ ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ, ਉਦਨ ਤਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਵਾਹ ਉਹ ਅਹਿਸਾਨ ਖਰਮੋਸ਼, ਉਹਦੇ ਪੋਤਿਆਂ ਨੂੰ ਅੱਜ ਤੂੰ ਨਾਗ ਦੇ ਪੁੱਤਰ ਕਹਿੰਦਾ ਤੇ ਉਹਦੇ ਪੁੱਤਰ ਨੂੰ ਤੂੰ ਸੱਪ ਨਾਲ ਤੁਲਨਾ ਪੈ ਦੇਣਾ। ਸਾਧ ਸੰਗਤ, ਇਸ ਸੁੱਚਾ ਨੰਦ ਨੇ ਇੰਨੀ ਗੱਲ ਕਹੀ ਤੇ ਇੱਕ ਗੱਲ ਲਤੀਫ ਨੇ ਲਿਖੀ, ਇਹ ਕੁਝ ਵਿਦਵਾਨਾਂ ਨੇ ਲਿਖੀ, ਉਹ ਕਹਿੰਦਾ ਬੱਚਿਆਂ ਨੂੰ ਛੱਡ ਦਿੱਤਾ ਗਿਆ ਕੁਝ ਘੜੀ ਵਾਸਤੇ ਤੇ ਸਾਹਮਣੇ ਇੱਕ ਮਠਿਆਈ ਦੀ ਦੁਕਾਨ ਬਣਾਈ, ਲਤਾ ਨੇ ਧਿਆਨ ਨਹੀਂ ਦਿੱਤਾ, ਖਿਡੌਣਿਆਂ ਵੱਲ ਧਿਆਨ ਨਹੀਂ ਦਿੱਤਾ, ਇੱਕ ਨੇ ਸ੍ਰੀ ਸਾਹਿਬ ਪਕੜ ਲਈਏ ਤੇ ਦੂਸਰੇ ਨੇ ਇੱਕ ਗਨ ਪਕੜ ਲਈਏ, ਕਿਰਪਾਨ ਪਕੜ ਲਈਏ। ਸੁੱਚਾਨੰਦ ਕਹਿੰਦਾ ਦੇਖੋ ਇਹ ਬਗਾਵਤ ਤੇ ਤੁਲੇ ਨੇ, ਇੰਨੇ ਦਿਨ ਦੇ ਭੁੱਖੇ ਵੀ ਇਹ ਹਮੇਸ਼ਾ ਸਤਰਾਂ ਵੱਲ ਝਾਤੀ ਮਾਰਦੇ ਨੇ, ਤੇ ਵੱਡੇ ਹੋ ਕੇ ਤੁਹਾਨੂੰ ਕਿਤੇ ਟਿਕਣ ਦੇਣਗੇ। ਉਸ ਵਕਤ ਕਾਜ਼ੀ ਨੇ ਫਤਵਾ ਦੇ ਦਿੱਤਾ, ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਨੀਆਂ ਅੰਦਰ ਚਿਣਿਆ ਜਾਏ। ਕਹਿੰਦੇ ਨੇ ਮਲੇਰ ਕੋਟਲੀਆ ਉੱਠ ਕੇ ਚਲਾ ਗਿਆ। ਇੱਕ ਰਾਤ ਫਿਰ ਦਿੱਤੀ ਗਈ ਏ, ਉਹਨੇ ਆਹ ਦਾ ਨਾਰਾ ਮਾਰਿਆ ਸੀ, ਹਾ ਦਾ ਨਾਰਾ, ਕਹਿਣ ਲੱਗਾ ਸੂਬਿਆ ਤੇਰੇ ਪੱਲੇ ਕੁਝ ਨਹੀਂ ਰਹਿਣਾ। ਬਾਕੀ ਠੀਕ ਏ, ਸਰਹੰਦ ਅੰਦਰ ਵਜ਼ੀਰ ਖਾਂ ਦਾ ਕੁਝ ਵੀ ਨਹੀਂ, ਪਰ ਮਲੇਰ ਕੋਟਲੇ ਦੀ ਧਰਤੀ ਤੇ ਅਜੇ ਵੀ ਉਹ ਲੋਕ ਵੱਸਦੇ ਨੇ। ਕਦੀ ਸਿੱਖਾਂ ਨੂੰ ਮਿੱਤਰਤਾ ਦਾ ਹੱਥ ਤਾਂ ਵਧਾ ਕੇ ਦੇਖੋ, ਉਹ ਇੰਨੇ ਕੁ ਦਿਆਲੂ ਜੇ, ਇੰਨੇ ਕੁ ਇਹ ਫਰਾਖ ਦਿਲ ਨੇ, ਇੰਨੇ ਖੁੱਲ ਦਿਲੇ ਨੇ, ਸਦੀਆਂ ਪਹਿਲਾਂ ਵੀ ਜੇ ਗੁਰੂ ਦੇ ਪੁੱਤਰਾਂ ਲਈ ਹਾ ਦਾ ਨਾਰਾ ਮਾਰਿਆ ਤੇ ਅੱਜ ਤੱਕ ਵੀ ਸਿੱਖ ਉਹਨਾਂ ਦਾ ਅਦਬ ਪੈ ਕਰਦੇ। ਸਿੱਖ ਕਦੀ ਕਿਸੇ ਦੇ ਕੀਤੇ ਹੋਏ ਦਿਨਾਂ ਨੂੰ ਭੁੱਲਦਾ ਨਹੀਂ। ਸਾਧ ਸੰਗਤ ਚਲੇ ਗਏ ਨੇ, ਜਾ ਕੇ ਕਿਹਾ ਦਾਦੀ ਮਾਂ ਅੱਜ ਵੀ ਆਪ ਜ ਹੋਇਆ ਹੀ, ਪਰ ਤੇਰੇ ਪੋਤਰਿਆਂ ਨੂੰ ਸਵੇਰੇ ਨੀਆਂ ਵਿੱਚ ਚਿਣ ਦਿੱਤਾ ਜਾਣਾ। ਕਹਿਣ ਲੱਗੀ ਮੇਰੇ ਬੱਚਿਓ ਘਬਰਾਇਓ ਨਾ, ਤੁਸੀਂ ਟੇਕ ਗੁਰੂ ਕੀ ਰੱਖਿਆ ਜੇ, ਰਾਤ ਸਾਰੀ ਅੱਜ ਮਾਂ ਸੁੱਤੀ ਨਹੀਂ, ਅਰਦਾਸਾਂ ਕਰਦੀ ਰਹੀ ਤੇ ਬੱਚੇ ਵੀ ਗੱਲਾਂ ਕਰਦੇ ਰਹੇ ਨੇ, ਪ੍ਰੇਮ ਨਾਲ ਭਿੱਜ ਕੇ ਬਾਤਾਂ ਕਰਦੇ ਰਹੇ ਗੁਰੂ ਕੀ ਬਾਣੀ ਦੀਆਂ। ਅੱਜ ਉਹ ਸੂਰਜ ਚੜਿਆ, ਗੁਰੂ ਕੇ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਜ਼ਾਲਮ ਰਾਜ ਦੀ ਅੱਜ ਢਹਿੰਦੀ ਕਲਾ ਹੋ ਜਾਣੀ। ਸਤਿਗੁਰੂ ਦੇ ਪੁੱਤਰਾਂ ਨੂੰ ਅੱਜ ਮਾਤਾ ਨੇ ਤਿਆਰ ਕੀਤਾ, ਆਪ ਇਹਨਾਂ ਦੇ ਕੇਸ ਵਾਏ, ਦਸਤਾਰ ਸਜਾਈ, ਕਲਗੀ ਇਹਨਾਂ ਦੇ ਸ਼ੀਸ਼ ਤੇ ਲਾਈ, ਕਮਰ ਕੱਸਾ ਕੀਤਾ, ਸੁੰਦਰ ਪੁਸ਼ਾਕ ਪਾ ਕੇ ਜਦੋਂ ਤੋਰਨ ਲੱਗੀ ਏ, ਅਦੋਂ ਫਿਰ ਨਮਸਕਾਰ ਕੀਤੀ ਏ ਤੇ ਲਿਖਦਾ ਸੋਹਣ ਸਿੰਘ ਸੀਤਲ, ਕਹਿਣ ਲੱਗੇ ਅੰਮੀਏ ਹੁਣ ਚੱਲੇ ਆ, ਹੁਣ ਦੇਰੀ ਨਾ ਲਾਈ, ਦੇਖ ਪਿਤਾ ਤਾਂ ਵਿਛੜ ਗਿਆ, ਭਰਾ ਵਿਛੜ ਗਏ, ਪਰ ਹੁਣ ਤੇਰੇ ਤੋਂ ਬਿਨਾਂ ਲੋਰੀਆਂ ਕਿੰਨੇ ਦੇਣੀਆਂ ਨੇ। ਤੇ ਮਾਂ ਨੇ ਇੱਕ ਗੱਲ ਕੀ, ਮੇਰੇ ਬੱਚਿਓ ਤੁਰੋ, ਮਾਵਾਂ ਕਦੀ ਬੱਚੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ, ਤੁਸੀਂ ਤੁਰੋ ਤਾਂ ਸਹੀ, ਮੈਂ ਤੁਹਾਡੇ ਪਿੱਛੇ ਆਉਣੀ ਪਈ, ਮੈਂ ਤੁਹਾਡੇ ਨਾਲ ਚੱਲਾਂਗੀ, ਮੈਂ ਖੁਦ ਤੁਹਾਡੀਆਂ ਉਂਗਲਾਂ ਪਕੜਾਂਗੀ। ਅੱਜ ਲੋਕ ਦੇਖਦੇ ਨੇ ਸਰਹੰਦ ਦਾ ਹਜੂਮ ਇਕੱਠਾ ਹੋ ਗਿਆ, ਛੋਟੇ ਛੋਟੇ ਗੁਰੂ ਦੇ ਬੱਚੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਪਹੁੰਚ ਗਏ ਨੇ। ਅੱਜ ਫਿਰ ਇੱਕ ਮੌਕਾ ਦਿੱਤਾ ਹੈ ਕਿ ਬੱਚਿਓ ਅਜੇ ਵੀ ਸਮਝ ਆਓ, ਮੌਕਾ ਜੇ ਤੁਹਾਡੇ ਕੋਲ, ਜੇ ਤੁਸੀਂ ਇਸਲਾਮ ਨੂੰ ਕਬੂਲ ਕਰੋ। ਉੱਥੇ ਇੱਕ ਗੱਲ ਕਹੀ ਇਹਨਾਂ ਨੇ, ਕਹਿਣ ਲੱਗੇ ਉਹ ਵਜ਼ੀਰ ਖਾਂ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਤੁਸੀਂ ਸੱਚ ਨੂੰ ਮਿਟਾਉਣਾ ਚਾਹੁੰਦੇ ਹੋ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਹਿਣ ਲੱਗੇ ਡਰਤਾ ਨਹੀਂ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜਲਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਅਸੀਂ ਰੱਬ ਦੀ ਜ਼ਬਾਨ ਵਿੱਚ ਬੋਲ ਕੇ ਕਹਿੰਦੇ ਹਾਂ ਕਿ ਸੱਚ ਨੂੰ ਮਿਟਾਉਣ ਵਾਲੇ ਮਿਟ ਜਾਂਦੇ ਨੇ, ਸੱਚ ਕਦੀ ਮਿਟਣਾ ਨਹੀਂ। ਕਹਿੰਦੇ ਨੇ ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੋਨੋਂ ਆ ਗਏ ਨੇ, ਨੀਆਂ ਚਿੰਨੀਆਂ ਇਕੱਠੀਆਂ ਕੀਤੀਆਂ ਸ਼ੁਰੂ। ਉਸ ਵਕਤ ਸਵਾਲ ਉੱਠਿਆ, ਇਹਨਾਂ ਬੱਚਿਆਂ ਨੂੰ ਸ਼ਹੀਦ ਕੌਣ ਕਰੇਗਾ? ਤੇ ਸਮਾਣੇ ਦੇ ਦੋ ਜਲਾਦ ਆਏ ਨੇ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹਨਾਂ ਦਾ ਮੁਕਦਮਾ ਸੀ ਸਰਹੰਦ। ਕਹਿਣ ਲੱਗੇ ਸੂਬਾ, ਜੇ ਤੂੰ ਸਾਨੂੰ ਮੁਆਫ ਕਰ ਦੇ ਤੇ ਇਹਨਾਂ ਬੱਚਿਆਂ ਨੂੰ ਕਤਲ ਅਸੀਂ ਕਰਾਂਗੇ। ਨੀਆਂ ਵਿੱਚ ਨਹੀਂ ਚਿਣੇ ਗਏ, ਚੇਤੇ ਰੱਖਣਾ, ਇਤਿਹਾਸ ਦੀ ਇਸ ਗੱਲੋਂ ਸਾਨੂੰ ਗਵਾਹੀ ਮਿਲਦੀ ਪਈ ਏ, ਨੀਆਂ ਵਿੱਚ ਚਿਣਿਆ ਏ, ਆਰੰਭ ਕੀਤਾ ਏ। ਤੇ ਕਹਿੰਦੇ ਨੇ ਉਸ ਵਕਤ ਨਾ ਦੂਨਾ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਲਿਖੀ, ਕਹਿੰਦਾ ਇੱਕ ਤੋਤਾ ਆਇਆ, ਤੋਤਾ ਬੋਲਦਾ ਪੰਜਾਬੀ, ਤੇ ਕਹਿੰਦੇ ਨੇ ਇੱਕੋ ਤਮ ਨੀਆਂ ਕੋਲ ਆਇਆ ਤੇ ਉੱਚੀ ਆਵਾਜ਼ ਵਿੱਚ ਕਹਿੰਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ, ਜ਼ਾਲਮਾਂ ਦੀ ਜੜ ਪੱਟੀ ਗਈ। ਕਹਿੰਦਾ ਜਿੱਧਰ ਲੰਘਦਾ ਉਹ ਉੱਚੀ ਉੱਚੀ ਇਹੀ ਪੁਕਾਰੀ ਜਾਂਦਾ ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਸੁਣਨ ਵਾਲੇ ਸੁਣਦੇ ਨੇ, ਦੇਖ ਕੇ ਹੈਰਾਨ ਨੇ। ਅੱਜ 5 ਸਾਲ ਤੇ 7 ਸਾਲ ਤੇ ਕੁਝ ਕੁਝ ਮਹੀਨੇ ਉੱਤੇ ਨੇ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ, ਉਹ ਸਾਹਮਣੇ ਠੰਡਾ ਬੁਰਜੇ ਤੇ ਦਾਦੀ ਮਾਂ ਉਥੇ ਖਲੋਤੀ ਹੋਈ ਪੋਤਿਆਂ ਨੂੰ ਦੇਖਦੀ ਪਈ। ਨੀਆਂ ਫਤਿਹਗੜ੍ਹ ਸਾਹਿਬ ਤੇ ਬੁਰਜ ਜਿਹੜਾ ਉਹ ਜ਼ਿਆਦਾ ਦੂਰ ਨਹੀਂ, ਬਿਲਕੁਲ ਨੇੜੇ ਨੇ। ਦਾਦੀ ਮਾਂ ਦੇਖਦੀ ਏ ਤੇ ਅੱਜ ਕਦੀ ਤੱਕੋ ਕਾਂ ਉਸ ਬੁੱਢੀ ਮਾਂ ਦੇ ਕਿਰਦੇ ਨੂੰ, ਜਿਨ੍ਹੇ ਕਦੀ ਪਤੀ ਦੇ ਸ਼ੀਸ਼ ਨੂੰ ਤੱਕਿਆ ਹੋਵੇ ਤੇ ਅੱਜ ਉਹਦੇ ਪੋਤੇ ਜਦੋਂ ਸ਼ਹੀਦ ਹੁੰਦੇ ਹੋਣ ਉਹ ਆਪਣੇ ਨੇਤਰਾਂ ਨਾਲ ਤੱਕਦੀ ਪਈ ਏ ਤੇ ਉਹਦੇ ਕਿਰਦੇ ਤੇ ਕੀ ਬੀਤਦੀ ਹੋਵੇਗੀ। ਇਹਨਾਂ ਨੇ ਦੀਵਾਰ ਸ਼ੁਰੂ ਕੀਤੀ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋਨੋਂ ਜਲਾਦ ਏ ਆਪਣੇ ਕੋਲ ਕਿਰਪਾਨਾਂ ਲੈ ਕੇ ਇਹ ਤਲਵਾਰਾਂ ਲੈ ਕੇ ਆ ਗਏ ਤੇ ਕੁਝ ਕਹਿੰਦੇ ਛੁਰੇ ਤਿੱਖੇ ਲੈ ਕੇ ਆਏ ਨੇ। ਮੈਂ ਅਰਜ਼ ਕਰਾਂ ਭਾਈ ਵੀਰ ਸਿੰਘ ਹੋਰਾਂ ਨੇ ਇਹਦਾ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਜਦੋਂ ਦੀਵਾਰ ਖੜੀ ਕਰਨ ਲੱਗੇ ਨੇ, ਕੁਝ ਵਿਦਵਾਨਾਂ ਨੇ ਬੜੀ ਰੋਚਕ ਗੱਲ ਕਹੀ, ਕਹਿੰਦੇ ਨੇ ਉਸ ਵਕਤ ਇੱਟਾਂ ਤੋੜਦੇ ਨੇ ਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਸੱਜਣਾ ਇਹ ਇੱਟ ਤੋੜਨਾ। ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸ਼ਰੀਰ ਉੱਤੇ ਨੀਂਹ ਨਹੀਂ, ਅਸਲ ਵਿੱਚ ਅੱਜ ਇਹ ਖਾਲਸਾ ਰਾਜ ਦੀ ਪਹਿਲੀ ਨੀਂਹ ਰੱਖੀ ਗਈ ਆ, ਪਹਿਲਾ ਨਿਸ਼ਾਨ ਇੱਥੇ ਝੁਲਣਾ ਹੀ। ਤੇ ਵਾਕਈ ਝੁਲਿਆ। ਜਦੋਂ ਅੱਲਾ ਯਾਰ ਖਾਂ ਜੋਗੀ ਲਿਖਦਾ ਇਹ ਨੀਹਾਂ ਵਿੱਚ ਚੁਣਦੇ ਪਏ ਨੇ ਤੇ ਬੱਚਿਆਂ ਨੇ ਵਜ਼ੀਰ ਖਾਂ ਨੂੰ ਕਿਹਾ ਸੀ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ। ਅੱਜ ਧਰਤੀ ਤੇ ਨਹੀਂ ਸਾਡੇ ਸਿਰ ਤੇ ਸਿੱਖੀ ਦੀ ਨੀਂਹ ਰੱਖੀ ਜਾਣੀ ਏ। ਧਰਤੀ ਤੇ ਰੱਖਿਆ ਹੋ ਸਕਦਾ ਸੀ ਧਰਤੀ ਡੋਲੇ ਤੇ ਨੀਂਹ ਗਰਕ ਹੋ ਜਾਏ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਤੇ ਰੱਖੀ ਹੋਈ ਨੀਂਹ ਕਦੀ ਪੱਟੀ ਨਹੀਂ ਹੋ ਜਾਣੀ, ਇਹ ਅਡੋਲ ਰਹਿਣੀ ਏ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਤੇ ਇੱਕ ਗੱਲ ਕੀ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਪੌਦਾ ਦਰ ਤੇ ਰੁੱਖ, ਅੱਜ ਸਿੱਖ ਰਾਜ ਦਾ ਪਹਿਲਾ ਰੁੱਖ ਲੱਗਾ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਤੇ ਉਹਨਾਂ ਕਿਹਾ ਤੁਸੀਂ ਤਾਂ ਚੱਲੇ, ਫਿਰ ਰਾਜ ਕੌਣ ਕਰੇਗਾ? ਕਹਿਣ ਲੱਗੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਵਜ਼ੀਰ ਖਾਂ ਦੁਨੀਆਂ ਮੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ, ਨਿਸ਼ਾਨ ਖਤਮ ਹੋ ਜਾਣਗੇ। ਪਰ ਯਾਦ ਰੱਖੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਖੜੇ ਕਰਨਾ, ਇੱਥੇ ਕੇਸਰੀ ਝੁਲਣਾ ਹੀ, ਇੱਥੇ ਸਿੱਖ ਰਾਜ ਦਾ ਸਿੱਕਾ ਚੱਲਣਾ ਹੀ। ਤੇ ਵਾਕਈ ਚੱਲਿਆ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ ਵਾ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ ਤੇ ਵਿਦਵਾਨ ਕਹਿੰਦੇ ਨੇ ਦੀਵਾਰ ਢਹਿ ਪਈ ਏ, ਕੰਧ ਡਿੱਗ ਪਈ ਏ। ਉਸ ਵਕਤ ਉਹਨਾਂ ਸੱਜਣਾ ਦੇ ਕਹਿਣ ਮੁਤਾਬਕ ਭਾਈ ਵੀਰ ਸਿੰਘ ਜੀ, ਕਵੀ ਸੈਨਾਪਤ ਕਹਿੰਦੇ ਨੇ ਜਦੋਂ ਦੀਵਾਰ ਡਿੱਗੀ ਏ ਉਸ ਵਕਤ ਦੋਨਾਂ ਜਲਾਦਾਂ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ ਤੇ ਲੱਤਾਂ ਨੂੰ ਘੁੱਟ ਕੇ ਪਕੜ ਲਿਆ। ਕਹਿੰਦੇ ਨੇ ਇਹਨਾਂ ਪਾਪੀਆਂ ਨੇ ਬੱਚਿਆਂ ਨੂੰ ਕੋਹ ਕੋਹ ਕੇ ਇਹਨਾਂ ਦੀ ਜਿਹੜੇ ਆ ਗਰਦ ਨੇ ਇਹਨਾਂ ਨੇ ਸ਼ਾਹ ਰਗ ਜਿਹੜੀ ਉਹ ਖੰਜਰ ਦੇ ਨਾਲ ਕੱਟ ਦਿੱਤੀ ਸੀ। ਦੋਨੋਂ ਬੱਚੇ ਜ਼ਮੀਨ ਤੇ ਪਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹਨਾਂ ਦੀ ਸ਼ਹਾਦਤ ਹੋਈ ਉਧਰ ਹਾਹਾਕਾਰ ਮਚ ਗਈ ਏ। ਕਹਿੰਦੇ ਨੇ ਸਾਧ ਸੰਗਤ, ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਉਸ ਵਕਤ ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ। ਧਿਆਨ ਦੇਣਾ ਥੋੜਾ ਜਿਹਾ ਜਿਹੜਾ ਮੈਂ ਅਰਜ਼ ਕਰ ਰਿਹਾ, ਇਕਾਗਰਤਾ ਬਖਸ਼ਣੀ। ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ ਤੇ ਇਧਰ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਸੰਦੇਸ਼ ਗਿਆ ਕਿ ਮਾਤਾ ਜੀ ਕਿ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਹੁਣ ਕਈ ਸੱਜਣ ਕਹਿੰਦੇ ਨੇ ਮਾਤਾ ਜੀ ਨੇ ਹੀਰਾ ਕੱਟਿਆ, ਕੋਈ ਕੁਝ ਕੋਈ ਕੁਝ ਨਹੀਂ। ਪਿਆਰਿਓ, ਉਹ ਮਾਤਾ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹੀਏ, ਬੱਚਿਆਂ ਦੀ ਖਬਰ ਸੁਣੀਏ ਤੇ ਮਾਤਾ ਜੀ ਵੀ ਪੁਰਪਿਆ ਨਾ ਕਰ ਗਏ। ਜਦੋਂ ਅਕਾਲ ਚਲਾਣਾ ਕਰ ਗਏ, ਮਾਤਾ ਜੀ ਵੀ ਤੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ। ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਸ਼ਹਾਦਤ ਹੋ ਗਈ ਉਹ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਲੋਕ ਜ਼ਮੀਨ ਵੀ ਨਹੀਂ ਦਿੰਦੇ ਪਏ। ਧਰਤੀ ਉਹੀ ਏ ਜਿਸ ਨੂੰ ਸਾਹਿਬ ਨੇ ਆਜ਼ਾਦ ਕਰਾਉਂਦੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਉਥੇ ਸਰਹੰਦ ਵਿਚ ਪਈਆਂ ਨੇ ਤੇ ਸਾਧ ਸੰਗਤ ਕੋਈ ਸੰਸਕਾਰ ਕਰਨ ਲਈ ਜ਼ਮੀਨ ਨਹੀਂ, ਉਹ ਸਥਾਨ ਹੀ ਦਿੰਦਾ ਪਿਆ। ਉਸ ਵਕਤ ਦੀਵਾਨ ਟੁੱਟ ਰਮਲ ਉੱਠੇ। ਕੁਝ ਵਿਦਵਾਨ ਕਹਿੰਦੇ ਨੇ ਇਹਦੇ ਘਰ ਸੰਤਾਨ ਨਹੀਂ ਸੀ। ਅਕਸਰ ਘਰ ਵਾਲੀ ਗੱਲ ਕਹਿੰਦੀ ਸੀ, ਰੱਬ ਨੇ ਦੌਲਤ ਬੜੀ ਦਿੱਤੀ ਏ ਪਰ ਘਰ ਵਿਚ ਸੰਤਾਨ ਨਹੀਂ। ਤੇ ਜਦੋਂ ਬੱਚਿਆਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਨੇ ਰੁਪਈਏ ਲਏ ਨੇ, ਸੋਨੇ ਦੀਆਂ ਮੋਹਰਾਂ ਲਈਆਂ ਨੇ, ਤੇ ਉਸ ਵਕਤ ਜ਼ਮੀਨ ਖਰੀਦੀ ਗਈ ਜੋਤੀ ਸਵਰੂਪ, ਜਿੱਥੇ ਅੱਜ ਸਾਰਾ ਸਿੱਖ ਜਗਤ ਝੁਕਦਾ ਹੈ, ਇਹ ਟੋਡਰਮੱਲ ਨੇ ਖਰੀਦੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਪੁੱਤਰਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ, ਗੁਰੂ ਕਲਗੀ ਵਾਲੇ ਸੱਚੇ ਪਿਤਾ ਬੈਠੇ ਨੇ ਰਾਏ ਕੱਲੇ ਦੇ ਕੋਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਹੈ, ਉਸ ਵਕਤ ਆਵਾਜ਼ ਦਿੱਤੀ ਰਾਏ ਕੱਲਾ, ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ। ਤੇ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ, ਰਾਏ ਕੱਲਾ ਇੱਕ ਕੰਮ ਕਰੇਗਾ, ਮੇਰੇ ਛੋਟੇ ਬੱਚਿਆਂ ਦਾ ਪਤਾ ਨਹੀਂ, ਬੁੱਢੜੀ ਮਾਂ ਦਾ ਪਤਾ ਨਹੀਂ, ਤੇਰੇ ਕੋਲ ਕੋਈ ਬੰਦਾ ਹੈ ਉਹਨਾਂ ਦੀ ਖਬਰ ਲੈ ਕੇ ਆਵੇ। ਪੂਰਨ ਸਿੰਘ ਕਹਿੰਦਾ, ਉਹ ਸਿੱਖਾਂ ਇੱਥੇ ਇੱਕ ਪਿਤਾ ਵਾਲੇ ਹਿਰਦੇ ਨਾਲ ਸੋਚ, ਆਪਣੇ ਹਿਰਦੇ ਨਾਲ ਤੂੰ ਦੇਖ, ਜਿਹਦੇ ਪੁੱਤਰ ਕਈ ਦਿਨਾਂ ਦੇ ਵਿਛੜੇ ਹੋਣ ਉਹਨੇ ਕਿਹੜੇ ਹਿਰਦੇ ਨਾਲ ਇਹ ਗੱਲ ਕਹੀ। ਰਾਏ ਕੱਲਾ ਤੂੰ ਇੱਕ ਕੰਮ ਕਰ, ਜੇ ਸੇਵਾ ਕਰ ਸਕਣਾ ਸਰਹੰਦ ਅੰਦਰ ਕੋਈ ਆਦਮੀ ਭੇਜ, ਮੇਰੇ ਬੱਚਿਆਂ ਦਾ ਖਬਰਸਾਰ ਤਾਂ ਲੈ ਕੇ ਆਵੇ। ਉਸੇ ਵਕਤ ਉਹਨੇ ਆਪਣੇ ਹਲਕਾਰੇ ਨੂੰ ਬੁਲਾਇਆ, ਹਲਕਾਰੇ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਲਿਜਾਣ ਵਾਲਾ। ਉਸ ਹਲਕਾਰੇ ਦਾ ਨਾਮ ਸੀ ਨੂਰਾ ਮਾਹੀ, ਕੁਝ ਮਾਹੀ ਸ਼ਬਦ ਇਸ ਕਰਕੇ ਵਰਤਦੇ ਨੇ, ਉਹ ਮਹੀਆਂ ਦਾ ਪਾਲੀ ਸੀ, ਨੂਰੇ ਮਾਹੀ ਨੂੰ ਤੋਰਿਆ। ਸਾਹਿਬ ਕਹਿੰਦੇ, ਨੂਰਿਆ ਜਾ ਖਸ ਰਿਹੰਦ ਦੀ ਧਰਤੀ ਤੇ, ਦੇਖ ਕੇ ਆ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਦਾ ਕੀ ਹਾਲ ਏ। ਸਾਹਿਬ ਟਿਕ ਗਏ ਨੇ, ਨੂਰਾ ਮਾਈ ਸਰਹੰਦ ਨੂੰ ਗਿਆ ਤੇ ਕਹਿੰਦੇ ਨੇ, ਜਦੋਂ ਸਰਹੰਦ ਪਹੁੰਚਿਆ ਖਬਰ ਸੁਣੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਸ਼ਹੀਦ ਹੋ ਚੁੱਕੇ ਨੇ, ਤੁਰਦਾ ਤੇ ਹੁਣ ਗੁਰੂ ਗੋਬਿੰਦ ਸਿੰਘ ਵੱਲ ਪੈਰ ਪੱਟਣ ਨੂੰ ਚਿੱਤ ਨਹੀਂ ਕਰਦਾ, ਕਿਹੜੇ ਮਨ ਨਾਲ ਜਾ ਕੇ ਕਹਾਂਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਬੁੱਢੜੀ ਮਾਂ ਸ਼ਹੀਦ ਹੋ ਗਈ ਏ, ਪਰ ਸਤਿਗੁਰੂ ਬੈਠੇ ਨੇ। ਪੂਰਨ ਸਿੰਘ ਕਹਿੰਦਾ, ਉਸ ਵਕਤ ਆਵਾਜ਼ ਦਿੰਦੇ ਨੇ, ਰਾਏ ਕੱਲਾ ਆ ਰੁੱਖ ਤੇ ਚਾੜਖਾਂ ਕਿਸੇ ਮਨੁੱਖ ਨੂੰ ਮੇਰੇ ਪੁੱਤਰਾਂ ਦੀ ਅਜੇ ਖਬਰ ਨਹੀਂ ਆਈ, ਪਤਾ ਤਾਂ ਕਰਕੇ ਆ ਕਿ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਮਾਈ ਆਉਂਦਾ ਕਿ ਨਹੀਂ। ਕਹਿੰਦੇ ਨੇ, ਸਿੱਖ ਚੜਦਾ ਤੇ ਰੁੱਖ ਤੋਂ ਥੱਲੇ ਉਤਰ ਕੇ ਕਹਿੰਦਾ, ਦਾਤਾ ਅਜੇ ਨੂਰਾ ਨਹੀਂ ਆਇਆ, ਉਧਰ ਸ਼ਾਮ ਢਲਦੀ ਪਈ ਏ। ਸਾਹਿਬ ਕਹਿੰਦੇ ਨੇ, ਹੁਣ ਦੇਖ ਤੇ ਦੂਰੋਂ ਦਿਸਦਾ ਪਿਆ ਨੂਰਾ ਮਾਹੀ ਤੁਰਿਆ ਹੁੰਦਾ, ਪੈਰ ਪੁੱਟਦਾ ਪਰ ਬੜੇ ਆਸਤਾ, ਸਿੱਖਾਂ ਨੇ ਆਪਣੇ ਹਿਰਦੇ ਪੁੱਟ ਲਏ ਨੇ, ਪਤਾ ਨੀ ਹੁਣ ਕੀ ਖਬਰ ਮਿਲਣੀ ਏ, ਕੀ ਸਾਨੂੰ ਸੰਦੇਸ਼ ਮਿਲਣਾ। ਪਰ ਕਲਗੀ ਵਾਲੇ ਗੰਭੀਰ ਟਿਕੇ ਨੇ, ਆਰਾਮ ਨੂੰ ਸਭ ਕੁਝ ਦੇਖਦੇ ਪਏ ਨੇ। ਇੰਨੀ ਦੇਰ ਨੂੰ ਨੂਰਾ ਮਾਹੀ ਆ ਗਿਆ, ਸੂਰਜ ਛਿਪਦਾ ਪਿਆ ਤੇ ਨੂਰੇ ਮਾਹੀ ਨੇ ਆਪਣੇ ਚਿਹਰੇ ਨੂੰ ਲੁਕਾ ਲਿਆ। ਸਾਹਿਬ ਕਹਿਣ ਲੱਗੇ, ਨੂਰਿਆ ਬੋਲ, ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦਾ ਹਾਲ ਪੁੱਛਦੇ ਨੇ, ਸੁਣਾ ਕੀ ਬੀਤੀ। ਕਹਿਣ ਲੱਗਾ, ਦਾਤਿਆ ਕਿਉਂ ਜੀ ਮਨਹੂਸ ਸ਼ਾਮ ਆਈਏ, ਮੈਂ ਆਪਣੇ ਮੁੱਖ ਤੋਂ ਕੱਪੜਾ ਉਤਾਰ ਕੇ ਕਿਵੇਂ ਦੱਸਾਂ ਕਿ ਤੇਰੇ ਬੱਚਿਆਂ ਨਾਲ ਉਸ ਧਰਤੀ ਤੇ ਕੀ ਬੀਤੀ ਏ। ਕਹਿਣ ਲੱਗੇ, ਨੂਰਿਆ ਇਹ ਪਹਿਲੀ ਸ਼ਾਮ ਨਹੀਂ, ਇਹ ਤੀਜੀ ਸ਼ਾਮ ਆਈ ਏ। ਕਹਿਣ ਲੱਗਾ, ਦਾਤਿਆ ਇਹ ਤੀਜੀ ਸ਼ਾਮ। ਕਹਿਣ ਲੱਗੇ, ਹਾਂ ਤੂੰ ਸੁਣਾ ਦੇ, ਦੋ ਸ਼ਾਮਾਂ ਮੈਂ ਦੇਖ ਲਈਆਂ ਨੇ, ਅੱਜ ਤੀਜੀ ਆ ਤੇ ਚੇਤੇ ਰੱਖੀਏ ਤੀਜੀ ਸ਼ਾਮ ਆਖਰੀ ਆ, ਇਸ ਤੋਂ ਬਾਅਦ ਕਿਸੇ ਦੀਆਂ ਸ਼ਾਮਾਂ ਪੈਣੀਆਂ ਨੇ, ਗੁਰੂ ਗੋਬਿੰਦ ਸਿੰਘ ਕੋਲ ਕੋਈ ਸ਼ਾਮਾਂ ਨੂੰ ਸੰਦੇਸ਼ ਇਸ ਤੋਂ ਬਾਅਦ ਨਹੀਂ ਉਹ ਪਹੁੰਚਣਾ। ਰਾਏ ਕੱਲਾ ਕਹਿੰਦਾ, ਤੀਜੀ ਸ਼ਾਮ। ਕਹਿਣ ਲੱਗੇ, ਉਸ ਦਿਨ ਅਨੰਦਪੁਰ ਵੀ ਸ਼ਾਮ ਸੀ, ਦਿਨ ਛਪਦਾ ਪਿਆ ਸੀ, ਜਿੱਦਣ ਭਾਈ ਜੈਤਾ ਕੀਰਤਪੁਰ ਸਾਹਿਬ ਪਹੁੰਚਿਆ ਸੀ ਸੂਰਜ ਛਿਪਦਾ ਸੀ, ਤੇ ਉਹ ਵੀ ਸ਼ਾਮ ਮੈਂ ਦੇਖੀ ਜਿੱਦਣ ਮੈਂ ਆਪਣੇ ਪਿਤਾ ਦੇ ਸੀਸ ਨੂੰ ਝੋਲੀ ਵਿਚ ਪਾਇਆ ਸੀ। ਆ ਕੁਝ ਦਿਨ ਲੰਘੇ, ਦੂਜੀ ਸ਼ਾਮ ਆਈ ਸੀ ਜਦੋਂ ਚਮਕੌਰ ਦੀ ਗੜੀ ਵਿਚ ਜਿੰਦ ਛਿਪਦਿਆਂ ਮੈਂ ਆਪਣੇ ਪੁੱਤਰ ਜੁਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖਿਆ, ਮੈਂ ਤਾਂ ਸ਼ਾਮਾਂ ਦੇ ਸੰਦੇਸ਼ ਸੁਣਦਾ ਆਦੀ ਹੋ ਗਿਆ, ਹੁਣ ਤੂੰ ਘਬਰਾ ਨਾ, ਮੈਨੂੰ ਦੱਸ ਅੱਜ ਸ਼ਾਮ ਕੀ ਵਾਪਰਦਾ ਪਿਆ। ਕਹਿੰਦੇ ਨੇ, ਨੂਰੇ ਮਾਹੀ ਨੇ ਇੱਕ ਗੱਲ ਕਹੀ, ਕਹਿੰਦਾ ਰੋਂਦਿਆਂ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੇਰੇ ਦੋਨੋਂ ਪੁੱਤਰ ਸ਼ਹੀਦ ਕਰ ਦਿੱਤੇ ਗਏ ਨੇ, ਦੋਨਾਂ ਨੂੰ ਨੀਹਾਂ ਵੀ ਚਿਣਿਆ, ਕੋਹ ਦਿੱਤਾ, ਰਾਏ ਕੱਲੇ ਦੀਆਂ ਭੁੱਬਾਂ ਨਿਕਲ ਗਈਆਂ, ਨਾਲ ਬੈਠੇ ਗੁਰੂ ਕੇ ਸਿੱਖ ਰੋਣ ਲੱਗ ਪਏ। ਗੁਰੂ ਗੋਬਿੰਦ ਸਿੰਘ ਨੇ ਹੱਥ ਵਿਚ ਤੀਰ ਪਕੜਿਆ, ਹੁਣ ਤੱਕੋ ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ, ਜੇ ਸਿੱਖ ਲੈ ਸਿੱਖੋ ਕਿਤੇ ਸੰਘਰਸ਼ ਕਰਨ ਦੀ ਜਾਇ ਤੇ ਗੁਰੂ ਗੋਬਿੰਦ ਸਿੰਘ ਤੋਂ ਸਿੱਖੋ। ਚਮਕੌਰ ਦੀ ਗੜੀ ਏ, ਦੋਨੋਂ ਪੁੱਤਰ ਸ਼ਹੀਦ ਨੇ, ਜੇ ਪੁੱਤਰ ਦੀ ਲਾਸ਼ ਦੇ ਕੋਲੋਂ ਨਿਕਲਦੇ ਨੇ, ਕਦੀ ਨੀ ਚਮਕੌਰ ਦੀ ਗੜੀ ਵਿਚ ਕਿਤੇ ਵੀ ਨੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਜ਼ਾਲਮ ਰਾਜ ਦੀ ਜੜ ਪੱਟੀ। ਅਸੀਂ ਸ਼ਬਦ ਵਰਤਨੇ ਆ। ਮੈਂ ਤੁਰਕਾਂ ਦੀ ਜੜ ਪੜ ਦਿੱਤੀ, ਮੈਂ ਅਰਜ਼ ਕੀਤੀ ਸੀ ਸ਼ਬਦ ਤੁਰਕ ਨਹੀਂ, ਸ਼ਬਦ ਜ਼ਾਲਮ ਏ। ਆਖਿਰ ਗਨੀ ਖਾਂ ਤੇ ਨਬੀ ਖਾਂ ਵੀ ਤੁਰਕ ਨੇ, ਜਿਹੜਾ ਮੰਜਾ ਚੁੱਕਦੇ ਪਏ ਨੇ ਜਾਨ ਤੇ ਖੇਡ ਕੇ। ਪੀਰ ਬੁੱਧੂ ਸ਼ਾਹ ਵੀ ਨਮਾਜ਼ੀ ਏ, ਭੀਖਣ ਸ਼ਾਹ ਵੀ ਨਮਾਜ਼ੀ ਏ, ਮਲੇਰ ਕੋਟਲੀਆ ਵੀ ਹੋਵੇ ਤੁਰਕ ਦੀ ਨਹੀਂ। ਹੁਣ ਉਧਰ ਖਬਰ ਪਹੁੰਚੀ, ਵੱਡੇ ਸਾਹਿਬਜ਼ਾਦੇ ਸ਼ਹੀਦ ਨੇ ਗੁਰੂ ਗੋਬਿੰਦ ਸਿੰਘ ਬਿਲਕੁਲ ਨਹੀਂ ਕਹਿੰਦੇ ਪਏ ਕਿ ਮੈਂ ਜ਼ਾਲਮ ਦੀ ਜੜ ਪੜ ਦਿੱਤੀ। ਇਹ ਕਹਿੰਦੇ ਪਏ ਨੇ ਕੋਈ ਨਹੀਂ ਕਿ ਜੰਗ ਹੋਈ, ਆਪਸ ਵਿਚ ਲੜ ਕੇ ਸ਼ਹੀਦ ਹੋਏ, ਪਰ ਜਦੋਂ ਛੋਟੀਆਂ ਦੀ ਖਬਰ ਮਿਲੀ ਤੇ ਉਰੋਂ ਗੁਰੂ ਗੋਬਿੰਦ ਸਿੰਘ ਨੇ ਕਾਹੀ ਦਾ ਬੂਟਾ ਪੜ ਦਿੱਤਾ। ਇਹ ਕਿਉਂ ਪਹਿਲਾਂ ਕਿਉਂ ਨਹੀਂ ਪਟਿਆ? ਕਿਉਂਕਿ ਪਹਿਲਾਂ ਪੁੱਤਰ ਲੜਦੇ ਸ਼ਹੀਦ ਹੋਏ ਨੇ, ਜੇ ਦੋ ਤੀਰ ਵੱਜੇ ਨੇ ਤੇ ਚਾਰ ਕਿਸੇ ਨੂੰ ਮਾਰੇ ਵੀ ਨੇ, ਜੇ ਇੱਕ ਗੋਲੀ ਸੀਨੇ ਵਿਚ ਲੱਗੀ ਏ ਤੇ ਦੋ ਕਿਸੇ ਦੇ ਛਾਤੀ ਵਿਚ ਠੰਡੀਆਂ ਵੀ ਕੀਤੀਆਂ ਨੇ। ਇਸ ਕਰਕੇ ਕਾਹੀ ਦਾ ਬੂਟਾ ਪਟਿਆ। ਪੁੱਤਰ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਪੁੱਤਰ ਭਾਵੇਂ ਕਿਸੇ ਮੁਸਲਮਾਨ ਦਾ ਹੋਵੇ, ਜਦੋਂ ਮਜ਼ਲੂਮ ਤੇ ਜ਼ੁਲਮ ਹੋਵੇਗਾ ਉਦੋਂ ਉਸ ਰਾਜ ਦੀਆਂ ਜੜਾਂ ਜ਼ਰੂਰ ਪੱਟੀਆਂ ਜਾਣਗੀਆਂ। ਕਿਉਂਕਿ ਬੇਦੋਸ਼ੇ ਨੇ, ਉਹ ਮਜ਼ਲੂਮ ਨੇ, ਉਹਨਾਂ ਨੇ ਹੱਥ ਨਹੀਂ ਚੁੱਕਿਆ, ਉਹਨਾਂ ਨੇ ਬੰਦੂਕ ਨਹੀਂ ਪਕੜੀ। ਜਦੋਂ ਕਾਹੀ ਦਾ ਬੂਟਾ ਪੱਟਣ ਲੱਗੇ ਨੇ, ਸਿੱਖਾਂ ਨੇ ਚਰਨ ਪਕੜ ਲਏ ਤੇ ਲਿਖਦਾ ਪੂਰਨ ਸਿੰਘ ਸਾਹਿਬ, ਕਹਿੰਦਾ ਰੋਵੋ ਨਾ। ਸਤਿਗੁਰੂ ਕਹਿੰਦੇ ਨੇ ਸਿੱਖੋ ਰੋਵੋ ਨਾ, ਮੇਰੇ ਪੁੱਤਰ ਮਰੇ ਨਹੀਂ। ਪੁੱਛਿਆ ਦਾਤਾ ਕਿਉਂ, ਤੇ ਗੰਭੀਰ ਆਵਾਜ਼ ਵਿਚ ਪੜਦੇ ਨੇ, ਕਬੀਰ ਸੰਤ ਮੂਹੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ ਜੋ ਹਟੈ ਹਟ ਬਕਾਏ, ਰੋਵੋ ਨਾ। ਸਾਹਿਬ ਪੰਡਿਤ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਕਹਿਣ ਲੱਗੇ ਰੋਵੋ ਨਾ। ਸਜਣੋ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਇੱਥੇ ਹਜ਼ੂਰ ਦੇ ਚਰਨ ਪਕੜੇ, ਸਾਹਿਬ ਨੇ ਕਾਹੀ ਦਾ ਬੂਟਾ ਪੱਟ ਕੇ ਕਿਹਾ, ਲੈ ਉਹ ਰਾਏ ਕੱਲਾ, ਅੱਜ ਮੈਂ ਜ਼ਾਲਮ ਰਾਜ ਦੀ ਜੜ ਪੜ ਦਿੱਤੀ। ਇੱਥੇ ਕਵੀ ਨੇ ਬੜੇ ਕਮਾਲ ਦੀ ਗੱਲ ਕਹੀ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜਦੋਂ ਇਹਨਾਂ ਦੇ ਚਰਨ ਪਕੜੇ ਨੇ ਸਿੱਖਾਂ ਨੇ, ਰੋ ਰੋ ਕੇ ਸਾਹਿਬ ਦੇ ਚਰਨ ਧੋ ਦਿੱਤੇ, ਤੇ ਰਾਏ ਕੱਲਾ ਕਹਿੰਦਾ ਪਾਤਸ਼ਾਹ, ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਅਗਾਂ ਕੁਝ ਨਹੀਂ ਕਹਿ ਸਕਿਆ। ਉਹ ਕਵੀ ਕਹਿੰਦਾ ਸਾਹਿਬ ਕਹਿੰਦੇ ਨੇ ਦਇਆ ਸਿੰਘ ਪਾਤਸ਼ਾਹ ਨਾ ਕਹੇ। ਪੁੱਛਿਆ ਕਿਉਂ, ਕਹਿਣ ਲੱਗੇ ਪਾਤਸ਼ਾਹ ਤਾਂ ਉਹ ਹੋਵੇ ਜਿਹੜਾ ਸਭ ਕੁਝ ਇੱਕੋ ਵਾਰੀ ਸੌਂਪ ਦੇਵੇ। ਸੱਜਣਾ, ਉੱਥੇ ਉਹਨੇ ਚਾਰ ਪੰਕਤੀਆਂ ਕਹੀਆਂ ਦਰਦਨਾਕ। ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਮੈਂ ਇਸ ਦੇਸ਼ ਤੋਂ ਵਾਰਿਆ, ਮੈਂ ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੱਖੋ ਮੈਨੂੰ ਸ਼ਹਿਨਸ਼ਾਹ ਕਿਸ਼ਤਾ ਨਾਲ ਤਾਂ ਕਰਜ਼ ਉਤਾਰਿਆ। ਮੈਂ ਉਸ ਮਾਲਕ ਦਾ ਸ਼ੁਕਰ ਪਿਆ ਕਰਨਾ ਵਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਜ਼ਾਲਮ ਰਾਜ ਦੀ ਜੜ ਪੱਟੀ। ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਤੇ ਲਿਖਦੇ ਪਏ ਨੇ ਔਰੰਗਜ਼ੇਬ, ਮਤ ਘਬਰਾ, ਮੇਰੇ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ, ਅਜੇ ਖਾਲਸਾ ਬੈਠਾ, ਕਿੰਨੇ ਕੁ ਕੋਹ ਕੇ ਮਾਰੇਗਾ। ਪਿਆਰਿਓ, ਇਸੇ ਧਰਤੀ ਤੇ ਰਾਏ ਕੱਲੇ ਨੇ ਚਰਨ ਪਕੜ ਕੇ ਕਿਹਾ ਸੀ ਦਾਤਾ, ਮੁਸਲਮਾਨ ਤਾਂ ਮੈਂ ਵੀ ਹਾਂ। ਸਾਹਿਬ ਨੇ ਅਸੀਸ ਦਿੱਤੀ ਰਾਏ ਕੱਲਾ, ਆ ਕਿਰਪਾਨ ਮੇਰੀ ਸਾਂਭ ਕੇ ਰੱਖੀ, ਜਿੰਨੀ ਦੇਰ ਤੱਕ ਸਤਿਕਾਰ ਕਰੇਗਾ ਤੈਨੂੰ ਕਿਸੇ ਚੀਜ਼ ਦੀ ਕਮੀ ਨਹੀਂ, ਤੇਰੇ ਘਰ ਘਾਟਾ ਨਹੀਂ ਰਹਿਣਾ, ਬੇਦਬੀ ਨਾ ਕਰੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਉਹਨੇ ਅਦਬ ਕੀਤਾ, ਉਹਦੇ ਪੁੱਤਰ ਨੇ ਅਦਬ ਕੀਤਾ, ਤੇ ਕਵੀ ਜੀ ਕਹਿੰਦੇ ਨੇ ਜਦੋਂ ਅਸੀਂ ਛੋਟੇ ਸਾਂ ਉਹਦੇ ਪੋਤਰੇ ਨੇ ਬੇਦਬੀ ਕੀਤੀ, ਪਰ ਪੋਤੇ ਨੇ ਤੇ ਉਸੇ ਕਿਰਪਾਨ ਦੇ ਨਾਲ ਉਹਦੀ ਮੌਤ ਹੋ ਗਈ ਸੀ। ਉਹ ਸ੍ਰੀ ਸਾਹਿਬ ਗੁਰਦੁਆਰਾ ਸਿਰਪਾਓ ਸਾਹਿਬ ਨਾਭੇ ਵਿਖੇ ਪਈ ਏ। ਖੈਰ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜ਼ਫਰਨਾਮਾ ਲਿਖਦੇ ਨੇ ਤਾਂ ਵੀ ਉਹ ਚੜ੍ਹਦੀ ਕਲਾ ਦੇ ਅੰਦਰ, ਤੇ ਅੱਜ ਉਹਨਾਂ ਬਾਬਿਆਂ ਨੂੰ ਅਸੀਂ ਯਾਦ ਪੈ ਕਰਨੇ ਆ। ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਗੁਰੂ ਕੇ ਪਿਆਰਿਓ, ਕਦੀ ਉਹਨਾਂ ਦੇ ਜੀਵਨ ਨੂੰ ਤੱਕੋ, ਉਹ ਖਲੋ ਕੇ ਇੱਕ ਆਵਾਜ਼ ਕਹਿੰਦੇ ਨੇ ਸਰਹੰਦ ਅੰਦਰ ਕਿ ਅਸੀਂ ਚਾਰ ਨਹੀਂ ਅਸੀਂ ਹਜ਼ਾਰ ਹਾਂ। ਤੇ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ ਸਿੱਖਾਂ ਨੇ ਇੱਕ ਦ੍ਰਿੜ ਇਰਾਦਾ ਕਰ ਲਿਆ ਕਿ ਓਨੀ ਦੇਰ ਤੱਕ ਚੈਨ ਨਾਲ ਨਹੀਂ ਬਹਿਣਾ ਜਿੰਨੀ ਦੇਰ ਤੱਕ ਅਸੀਂ ਸਰਹੰਦ ਨੂੰ ਗਰਕ ਨਹੀਂ ਕਰ ਦਿੰਦੇ। ਕਰਮ ਸਿੰਘ ਹਿਸਟੋਰੀਅਨ ਨੇ ਕੁਝ ਕੁ ਉਦਾਹਰਣਾਂ ਦਿੱਤੀਆਂ ਨੇ, ਇਸ ਸ਼ਹਾਦਤ ਨੇ ਰੰਗ ਹੀ ਲਿਆਂਦਾ। ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਆਏ ਨੇ ਤੇ ਅੰਮ੍ਰਿਤ ਦੀ ਦਾਤ ਦੇ ਕੇ ਤੋਰਿਆ, ਤੇ ਇੱਕ ਗੱਲ ਕਹੀ ਸੀ ਗੁਰਬਖਸ਼ਿਆ, ਚੱਲੇ ਤੂੰ ਸਰਹੰਦ ਵੀ ਪਹੁੰਚਣਾ, ਪਰ ਸਰਹੰਦ ਤੋਂ ਪਹਿਲਾਂ ਸੰਡੋਰੇ ਜ਼ਰੂਰ ਜਾਈ, ਉੱਥੇ ਇੱਕ ਮੇਰਾ ਪਰਮ ਮਿੱਤਰ ਪੀਰ ਬੁੱਧੂ ਸ਼ਾਹ ਸੀ, ਜਿਹਨੂੰ ਜ਼ਾਲਮ ਨੇ ਕੋਹ ਕੇ ਮਾਰਿਆ, ਉਸ ਜ਼ਾਲਮ ਨੂੰ ਸਜ਼ਾ ਜ਼ਰੂਰ ਦੇਵੀ। ਜਦੋਂ ਤੁਰਿਆ ਬਾਬਾ ਬੰਦਾ ਸਿੰਘ ਬਹਾਦਰ, ਕਹਿੰਦੇ ਨੇ ਪਹੁੰਚਣ ਲੱਗਾ ਸਰਹੰਦ ਤੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਉਹਨੇ ਇੱਕੋ ਗੱਲ ਕਹੀ ਸੀ, ਮੈਂ ਉਹ ਤੋਂ ਵੀ ਅਰਜ਼ ਕੀਤੀ ਸੀ ਕਿ ਸਿੱਖੋ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਆਪਣੇ ਵੀਰਾਂ ਨੂੰ ਆਵਾਜ਼ਾਂ ਪਈਆਂ ਮਾਰਦੀਆਂ। ਉਹ ਕਹਿੰਦਾ ਹਮਲਾ ਕੀਤਾ, ਸਰਹੰਦ ਨੂੰ ਫਤਿਹ ਕੀਤਾ ਤੇ ਬੰਦਾ ਸਿੰਘ ਬਹਾਦਰ ਨੇ ਕੁਝ ਕੁ ਇਮਾਰਤਾਂ ਰਹਿਣ ਦਿੱਤੀਆਂ। ਹੁਣ ਮੈਂ ਅਰਜ਼ ਕਰ ਰਿਹਾ, ਸਿੱਖਾਂ ਨੇ ਇੱਕ ਇਰਾਦਾ ਕੀਤਾ ਦ੍ਰਿੜਤਾ ਨਾਲ ਕਿ ਸਰਹੰਦ ਨੂੰ ਨਹੀਂ ਰਹਿਣ ਦੇਣਾ, ਤੇ ਜੋ ਇਰਾਦਾ ਕੀਤਾ ਦ੍ਰਿੜਤਾ ਨਾਲ ਉਹ ਪੂਰਾ ਹੋਇਆ। ਸਾਲ ਭਾਵੇਂ ਕਿੰਨੇ ਲੱਗ ਗਏ, ਸ਼ਹਾਦਤਾਂ ਕਿੰਨਾ ਹੋਈਆਂ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸੰਮਤ ਆਉਂਦਾ 1811। ਧਿਆਨ ਦੇਣਾ, ਮੈਂ ਕੁਝ ਕੁ ਸੰਮਤ ਅਰਜ਼ ਕਰਨ ਲੱਗਾ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਕਿ ਉਸ ਵਕਤ ਸਿੱਖ 10,000 ਆਇਆ, ਉਹਨੇ ਸਰਹੰਦ ਨੂੰ ਚੀਰ ਕੇ ਪਾਰ ਨਿਕਲ ਗਿਆ, ਪਰ ਅਜੇ ਇਹ ਗਰਕ ਨਹੀਂ ਹੋਈ। ਸੰਮਤ ਆਇਆ 1814, ਉਦੋਂ ਫਿਰ ਸਿੱਖਾਂ ਨੇ ਹੱਲਾ ਕੀਤਾ, ਸਰਹੰਦ ਕੁਝ ਕੁ ਲੁੱਟੀ, ਫਿਰ ਨਿਕਲ ਗਿਆ, ਪੂਰੀ ਗਰਕ ਨਹੀਂ ਹੋਈ। ਸੰਮਤ ਆਇਆ 1816, ਫਿਰ ਇਹਨਾਂ ਹੱਲਾ ਕੀਤਾ। ਸੰਮਤ ਆਇਆ 1818, ਫਿਰ ਹਮਲਾ ਕੀਤਾ, ਤੇ ਜਦੋਂ ਇਹਨਾਂ ਪੰਜਵਾਂ ਹਮਲਾ ਕੀਤਾ ਸੰਮਤ 1820 ਦੇ ਅੰਦਰ, ਉਦੋਂ ਸਾਰੀ ਸਰਹੰਦ ਨੂੰ ਗਰਕ ਕਰ ਦਿੱਤਾ। ਤੇ ਕਹਿੰਦੇ ਨੇ ਸਿੱਖ ਸਰਦਾਰਾਂ ਨੇ ਉਸ ਸਰਹੰਦ ਦੇ ਉੱਪਰ ਹਲ ਵਾਇਆ ਸੀ ਤੇ ਹੁਕਮ ਕੀਤਾ ਸੀ ਕਿ ਸਰਹੰਦ ਦੀਆਂ 5-5 ਇੱਟਾਂ ਜਿਹੜੀਆਂ ਨੇ ਉਹ ਹਰ ਇੱਕ ਸਿੱਖ ਜਿਹੜਾ ਉਹ ਸਤਲੁਜ ਵਿੱਚ ਸੱਟ ਕੇ ਆਵੇ, ਕਿਉਂਕਿ ਗੁਰੂ ਮਾਰੀ ਸਰਹੰਦ ਹੈ। ਜਿਹੜਾ ਦ੍ਰਿੜ ਇਰਾਦਾ ਕੀਤਾ ਉਹਦੇ ਤੇ ਪਾਰ ਹੋਏ। ਪਿਆਰਿਓ, ਆਓ ਜਿਸ ਗੁਰੂ ਗੋਬਿੰਦ ਸਿੰਘ ਦੇ ਚਰਨ ਅਸੀਂ ਵੀ ਪਰਸ ਲਈਏ। ਮੈਂ ਅਰਜ਼ ਕਰਾਂ, ਕਦੀ ਉਸ ਗੁਰੂ ਗੋਬਿੰਦ ਸਿੰਘ ਦੇ ਬਣ ਕੇ ਤਾਂ ਦੇਖੋ। ਭਾਵਾਂ ਅਸੀਂ ਆਮ ਤੌਰ ਤੇ ਹੁਣ ਅਨਾਉਂਸ ਵੀ ਕਰਨੇ ਪਏ ਆ ਕਿ ਅੰਮ੍ਰਿਤ ਦੀ ਦਾਤ ਲਵੋ, ਗੁਰੂ ਵਾਲੇ ਬਣੋ, ਸਿੰਘ ਸਾਹਿਬ ਆ ਰਹੇ ਨੇ, ਉਹਨਾਂ ਨੂੰ ਅਸੀਂ ਜੀ ਆਇਆ ਵੀ ਕਹਿਣਾ, ਇਸ ਕਰਕੇ ਕਿਉਂਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਨੇ, ਉਸ ਤਖ਼ਤ ਤੋਂ ਆ ਰਹੇ ਨੇ। ਹਰ ਸਿੱਖ ਜਿਹੜਾ ਗੁਰੂ ਨਾਨਕ ਨਾਮ ਲੇਵਾ ਉਹਦੇ ਮਨ ਅੰਦਰ ਉਸ ਤਖ਼ਤ ਦਾ ਅਦਬ ਹੈ। ਪਰ ਆਪਾਂ ਗੁਰੂ ਗੋਬਿੰਦ ਸਿੰਘ ਦੇ ਬਣ ਕਿਉਂ ਨਹੀਂ ਜਾਂਦੇ? ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੇ ਕਮਾਲ ਦੀ ਗੱਲ ਕਹੀ ਸੀ, ਭਾਵਾਂ ਉਹ ਕਵੀ ਸੱਜਣ ਨੇ। ਉਹ ਕਹਿੰਦਾ ਮੇਰਾ ਦਿਲ ਕੀਤਾ ਕਿ ਮੈਂ ਮੂਰਤੀਕਾਰ ਬਣ ਜਾਵਾਂ ਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਾਵਾਂ, ਤੇ ਮੂਰਤ ਬਣਾਉਣ ਤੋਂ ਬਾਅਦ ਸਤਲੁਜ ਦੇ ਵਿੱਚ ਜਲ ਪ੍ਰਵਾਹ ਕਰ ਦਿਆਂ ਤੇ ਥੱਲੇ ਲਿਖ ਦਿਆਂ ਇਹ ਵੀ ਗੁਰੂ ਗੋਬਿੰਦ ਸਿੰਘ ਦੀ ਮੂਰਤ ਨਹੀਂ। ਧਿਆਨ ਦੇਣਾ ਸਿੱਖੀ ਦਾ ਸਿਧਾਂਤ ਕੀ ਹੈ। ਉਹ ਕਹਿੰਦਾ ਮੈਂ ਮੂਰਤ ਬਣਾਵਾਂ, ਥੱਲੇ ਲਿਖ ਦਿਆਂ ਗੁਰੂ ਗੋਬਿੰਦ ਸਿੰਘ ਤੇਰੀ ਇਹ ਮੂਰਤ ਨਹੀਂ, ਫਿਰ ਬਣਾਵਾਂ, ਫਿਰ ਜਲ ਪ੍ਰਵਾਹ ਕਰਦਿਆਂ, ਫਿਰ ਬਣਾਵਾਂ, ਫਿਰ ਪਾਣੀ ਵਿੱਚ ਜਲ ਪ੍ਰਵਾਹ ਕਰਾਂ, ਤੇ ਵੇਖਣ ਵਾਲੇ ਲੋਕ ਕਹਿਣ ਕਿ ਅੱਧੀ ਉਮਰ ਤਾਂ ਇਹ ਮੂਰਤੀਆਂ ਬਣਾਉਣ ਦੀ ਜਾ ਸਕਦਾ ਰਿਹਾ ਤੇ ਅੱਧੀ ਜ਼ਿੰਦਗੀ ਬਣਾਉਂਦਾ ਰਿਹਾ, ਪਰ ਮੋਏ ਤੋਂ ਬਣੀ ਇੱਕ ਵੀ ਨਾ। ਸ਼ਬਦ ਵਰਤਿਆ ਮੋਏ ਤੋਂ ਬਣੀ ਇੱਕ ਵੀ ਨਾ। ਲੋਕ ਮੈਨੂੰ ਇਹ ਕਹਿਣ ਤੇ ਮੈਂ ਜਾ ਕੇ ਪੁੱਛਾਂ ਗੰਗਾ ਨੂੰ ਕਿ ਤੂੰ ਬੋਲ ਖਾਂ, ਤੇਰੇ ਕਿਨਾਰੇ ਤੇ ਕਲਗੀ ਵਾਲੇ ਨੇ ਬਾਲ ਚੋਜ ਕੀਤੇ, ਮੇਰਾ ਗੁਰੂ ਗੋਬਿੰਦ ਸਿੰਘ ਕਿਉਂ ਜਿਹਾ ਸੀ ਬਾਲ ਉਮਰ ਅੰਦਰ, ਮੈਨੂੰ ਬੋਲ ਕੇ ਦੱਸ, ਮੈਂ ਉਹਦੀ ਤਸਵੀਰ ਬਣਾਉਣੀ ਹੈ। ਪਰ ਗੰਗਾ ਬੋਲ ਕੇ ਕਹਿ ਨਾ, ਇੱਕੋ ਗੱਲ ਕਹਿ ਪੂਰਨ ਸਿੰਘਾ, ਤਸਵੀਰਾਂ ਬਣਾਉਣ ਤੁਰ ਪਏ, ਜਿਹੜਾ ਕਲਗੀ ਵਾਲੇ ਨੂੰ ਪਰਸ ਲੈਂਦਾ ਈ ਉਹ ਕਲਗੀ ਵਾਲੇ ਦੀ ਤਸਵੀਰ ਨੂੰ ਹਿਰਦੇ ਵਿੱਚ ਲੁਕਾ ਲੈਂਦਾ, ਬੋਲਦਾ ਨਹੀਂ। ਕਹਿੰਦਾ ਮੈਂ ਪੁੱਛਾਂ ਸਤਲੁਜ ਤੋਂ ਆ ਕੇ ਕਿ ਦੱਸ ਕਾ ਸੱਜਣਾ, ਤੇਰੇ ਕਿਨਾਰੇ ਕਲਗੀ ਵਾਲੇ ਰਹੇ, ਭਰਾਵਾ ਤੂੰ ਉਦਨ ਦਾ ਤੁਰਿਆ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ? ਉਹ ਵੀ ਚੋਪੇ। ਮੈਂ ਪੁੱਛਾਂ ਜਾ ਕੇ ਨਬੇੜ ਦੀ ਗਦਾਵਰੀ ਤੋਂ ਕਿ ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ, ਮੈਂ ਮੂਰਤ ਬਣਾਉਣੀ ਏ, ਉਹ ਵੀ ਚੋਪੇ। ਮੈਂ ਪੁੱਛਾਂ ਜਾ ਕੇ ਅਬਚਲ ਦੇ ਸ਼ਸਤਰਾਂ ਤੋਂ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ, ਉਹ ਵੀ ਚੋਪੇ। ਤੇ ਕਹਿੰਦਾ ਜਦੋਂ ਮੈਂ ਸਾਰਿਆਂ ਨੂੰ ਪੁੱਛਿਆ ਤੇ ਇੱਕੋ ਆਵਾਜ਼ ਆਈ, ਉਹ ਪੂਰਨ ਸਿੰਘ ਤੂੰ ਗੁਰੂ ਗੋਬਿੰਦ ਸਿੰਘ ਦੀਆਂ ਮੂਰਤਾਂ ਕਾਗਜ਼ ਤੇ ਨਾ ਬਣਾ। ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਦੀ ਮੂਰਤ ਕਾਗਜ਼ ਤੇ ਨਹੀਂ ਉਹ ਬਣਨੀ, ਯਤਨ ਵੀ ਕਰੇ ਤੇ ਤਾਂ ਵੀ ਨਹੀਂ ਬਣਨੀ। ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਦੀ ਆ ਇੱਕ ਗੁਰਸਿੱਖ ਦੇ ਹਿਰਦੇ ਉੱਤੇ। ਤੂੰ ਹਿਰਦੇ ਤੇ ਮੂਰਤ ਬਣਾ, ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਦੀ ਆ ਹਿਰਦੇ ਦੇ ਉੱਤੇ। ਤੇ ਪੂਰਨ ਸਿੰਘ ਅੱਗੇ ਲਿਖਦਾ, ਉੱਥੋਂ ਪੂਰਨ ਸਿੰਘ ਛੱਡ ਕਾਗਜ਼ ਤੇ ਰੰਗਾਂ ਦੇ ਡੱਬੇ ਨੂੰ, ਚੱਲ ਕਿਸੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੇ ਦਰਸ਼ਨ ਕਰ, ਉਹਦੇ ਹਿਰਦੇ ਤੇ ਮੂਰਤ ਏ। ਤੇ ਜਦੋਂ ਪਰਦਾ ਚੁੱਕੇ ਤੇ ਥੱਲਿਓ ਮੂਰਤ ਕਹਿ ਤੂੰ ਮੈਂ, ਗੁਰੂ ਕਹਿ ਮੂਰਤ ਵਿੱਚੋਂ ਤੂੰ ਮੈਂ, ਤੇ ਸਿੱਖ ਕਹਿ ਮੈਂ ਤੂੰ, ਤੇ ਤੂੰ ਤੂੰ ਵਿੱਚ ਇੰਨਾ ਕੁ ਲੁਈਨ ਹੋ ਜਾਣ ਤੇ ਗੁਰੂ ਗੋਬਿੰਦ ਸਿੰਘ ਤੇ ਸਿੱਖ ਵਿੱਚ ਅੰਤਰ ਹੀ ਕੋਈ ਨਾ ਰਹੇ। ਅਖੀਰ ਵਿੱਚ ਕਹਿੰਦਾ ਖਾਲਸਾ ਵੀਰ ਭੈਣ, ਅਸੀਂ ਕਾਗਜ਼ ਦੀਆਂ ਮੂਰਤਾਂ ਬਣਾਈਆਂ ਪਰ ਹਿਰਦੇ ਤੇ ਗੁਰੂ ਗੋਬਿੰਦ ਸਿੰਘ ਨੂੰ ਟਿਕਾਇਆ ਹੀ ਨਾ, ਹਿਰਦੇ ਤੇ ਉਹਦੀ ਮੂਰਤ ਬਣਾਈ ਨਾ, ਉਹਨੂੰ ਹਿਰਦੇ ਤੇ ਟਿਕਾ। ਤੇ ਯਾਦ ਰੱਖੀ, ਮੈਂ ਤੂੰ ਤੇ ਤੂੰ ਮੈਂ ਬਣ ਜਾਏਗਾ। ਉਹ ਇੱਕ ਗੱਲ ਕਹਿੰਦਾ ਕਿ ਤੂੰ ਸੁਹਾਗ ਵਾਲਾ ਬਣ ਜਾ, ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਦੀ ਦਾਤ ਲੈ ਕੇ ਕਮਾਈ ਕਰੀ, ਬਸ ਉਸੇ ਹਿਰਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣ ਜਾਂਦੀ। ਪਿਆਰਿਓ ਆਓ ਆਪਾਂ ਵੀ ਉਸ ਗੁਰੂ ਦਾ ਸ਼ੁਕਰ ਕਰੀਏ। ਕਿੰਨਾ ਕੁ ਸ਼ੁਕਰ ਕਰਾਂਗੇ। ਮੈਂ ਅੱਲਾ ਯਾਰ ਖਾਂ ਜੋਗੀ ਦੀਆਂ ਇਹਨਾਂ ਪੰਕਤੀਆਂ ਨਾਲ ਸਮਾਪਤੀ ਕਰਨੀ ਚਾਹਾਂਗਾ। ਉਹਨੇ ਤਰਕ ਨਹੀਂ ਕੀਤਾ, ਉਹ ਹਕੀਕਤ ਕਹਿ ਰਿਹਾ। ਕਹਿੰਦਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਮ ਲਿਖਣਾ ਵਾ, ਹੈਰਾਨ ਹੁੰਦਾ ਵਾ, ਗੁਰੂ ਗੋਬਿੰਦ ਸਿੰਘ ਤੁਸੀਂ ਇੱਕ ਬੰਦੇ ਅੰਦਰ ਇੰਨੇ ਗੁਣ ਪਾ ਦਿੱਤੇ। ਹਿੰਦੁਸਤਾਨ ਦੀ ਪੁਰਾਣੀ ਫਿਲਾਸਫੀ ਏ ਸਿਮਰਤੀਆਂ ਦੀ, ਪੁਰਾਣਾ ਦੀ, ਵੇਦਾਂ ਦੀ, ਕਿ ਚਾਰ ਬੰਦੇ ਵੱਖ ਵੱਖ ਚਾਰ ਕੰਮ ਕਰਦੇ ਨੇ। ਕਿ ਬ੍ਰਾਹਮਣ ਕੇਵਲ ਪੜ੍ਹ ਸਕਦਾ, ਪੜ੍ਹਾ ਸਕਦਾ ਜਾਂ ਲੋਕਾਂ ਨੂੰ ਕਥਾ ਸੁਣਾਉਂਦਾ ਜਾਂ ਉਹ ਵਖਿਆਨ ਦਿੰਦਾ। ਖੱਤਰੀ ਕੇਵਲ ਜੰਗ ਕਰਦਾ, ਵੈਸ਼ ਕੇਵਲ ਵਾਹੀ ਕਰਦਾ, ਤੇ ਸ਼ੂਦਰ ਜਿਹੜਾ ਉਹਦੇ ਭਾਗਾਂ ਵਿੱਚ ਪੜ੍ਹਨਾ ਕੀ, ਉਹਨੇ ਤਾਂ ਬਾਕੀ ਤਿੰਨਾਂ ਦੀ ਸੇਵਾ ਕਰਨੀ, ਝਾੜੂ ਲਾਣਾ, ਗੰਦ ਬਾਹਰ ਸੱਟਣਾ। ਉਹ ਕਹਿੰਦਾ ਹੈਰਾਨਗੀ ਦੀ ਗੱਲ, ਜਿਹੜਾ ਸਮਾਜ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀ, ਮੇਰੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਚਾਰੇ ਗੁਣ ਇੱਕ ਦੇ ਅੰਦਰ ਭਰ ਦਿੱਤੇ ਨੇ। ਪੁੱਛਿਆ ਕਿਵੇਂ? ਕਹਿੰਦਾ ਜਦੋਂ ਮੈਂ ਦੇਖਣਾ ਨਾ ਤੇਰਾ ਬਾਬਾ ਦੀਪ ਸਿੰਘ ਦੀ ਜੀਵਨ ਦੀ ਗੱਲ ਕਰਦਿਆਂ ਕਿ ਉਹਨਾਂ ਨੇ ਕਲਮ ਪਕੜੀਏ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਦੇ ਨੇ, ਉਦੋਂ ਤੇਰਾ ਸਿੱਖ ਮਹਾਨ ਪੰਡਿਤ ਏ, ਉਦੋਂ ਵਿਦਵਾਨ ਬ੍ਰਾਹਮਣ ਏ, ਤੇ ਜਦੋਂ ਉਹੀ ਖਬਰ ਸੁਣਦਾ ਕਿ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਹੋ ਗਿਆ ਤੇ 80 ਸਾਲ ਦਾ ਬਾਬਾ ਕਲਮ ਰੱਖ ਕੇ ਖੰਡੇ ਨੂੰ ਹੱਥ ਪਾਉਂਦਾ ਤੇ ਉਦੋਂ ਤੇਰਾ ਸਿੱਖ ਖੱਤਰੀ ਵਾਲਾ ਕੰਮ ਕਰਦਾ। ਕਹਿਣ ਲੱਗੇ ਜਦੋਂ ਉਹੀ ਹਲ ਵਾਹੁੰਦਾ ਤੇ ਦਸਵੰਧ ਕੱਢਦਾ ਉਦੋਂ ਵੈਸ਼ ਵਾਲਾ ਕੰਮ ਕਰਦੀ, ਤੇ ਜਿਹੜੇ ਸ਼ੂਦਰ ਵਾਲੇ ਕੰਮ ਲੋਕੀ ਨਿਵਰਤ ਕਰਦੇ ਨੇ, ਤੇ ਤੇਰੀ ਕਮਾਈ ਵਾਲੇ ਸਿੱਖ ਸਾਰਾ ਦਿਨ ਲੰਗਰ ਦੇ ਭਾਂਡਿਆਂ ਵਿੱਚ ਖਲੋਤੇ ਰਹਿੰਦੇ, ਸਾਰਾ ਦਿਨ ਝਾੜੂ ਲਾਉਂਦੇ ਨੇ। ਤੂੰ ਇੱਕ ਸਿੱਖ ਅੰਦਰ ਸਾਰੇ ਗੁਣ ਭਰ ਦਿੱਤੇ। ਉਹਨੇ ਜਿਹੜੀ ਇੱਕ ਗੱਲ ਕੀ, ਤਰਲਾ ਲਿਆ। ਕਹਿੰਦਾ ਸਿੱਖੋ ਇੱਕ ਗੱਲ ਉਹਨੇ ਬੜੀ ਸੋਹਣੀ ਕਹੀ। ਉਹਨੂੰ ਕਿਸੇ ਕਿਹਾ ਸੀ ਤੈਨੂੰ ਖੁਦਾ ਨੇ ਘਰ ਵਿੱਚ ਥਾਂ ਨੀ ਦੇਣੀ, ਤੂੰ ਕਾਫਰਾਂ ਦੀ ਬੋਲੀ ਬੋਲਣਾ। ਉਹ ਕਹਿੰਦਾ ਮੈਨੂੰ ਤੇ ਉਦਣ ਹੀ ਥਾਂ ਮਿਲ ਗਈ ਸੀ ਜਿੱਦਣ ਮੈਂ ਚਮਕੌਰ ਦੀ ਖਾਤ ਆਪਣੇ ਮੱਥੇ ਤੇ ਲਾ ਲਈ ਸੀ। ਕਹਿੰਦਾ ਤੁਸੀਂ ਭੁਲੇਖੇ ਵਿੱਚ ਹੋ। ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਮਹਾਭਾਰਤ ਨੂੰ ਵੀ ਦੇਖਣਾ ਵਾ। ਕਹਿੰਦਾ ਲੰਕਾ ਦੀ ਧਰਤੀ ਤੇ ਵੀ ਜੰਗ ਹੋਇਆ, ਮੈਂ ਤਰਕ ਨੀ ਕਰ ਰਿਹਾ, ਜੋ ਹਕੀਕਤ ਹਕੀਕਤ ਏ। ਕਹਿੰਦਾ ਕੁਰੂਕਸ਼ੇਤਰ ਦੀ ਧਰਤੀ ਤੇ ਵੀ ਜੰਗ ਹੋਇਆ, ਅਯੋਧਿਆ ਤੋਂ ਸ੍ਰੀ ਰਾਮ ਚੰਦਰ ਜੀ ਚੱਲਦੇ ਨੇ, ਮਾਤਾ ਸੀਤਾ ਜੀ ਨਾਲ ਨੇ, ਉਹਨਾਂ ਦੇ ਸੁਪਤਨੀ ਸੱਕਾ ਭਰਾ ਲਛਮਣ ਨਾਲ ਏ, ਜੰਗਲ ਵਿੱਚ ਗਏ ਨੇ, ਭਰਾ ਨਾਲ ਏ, ਇਸਤਰੀ ਨਾਲ ਏ। ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਮਾਛੀਵਾੜੇ ਵੱਲ ਤੱਕਦਾ ਨਾ, ਉਦੋਂ ਮੈਂ ਸੋਚਣਾ ਹੁਣ ਤੈਨੂੰ ਕੀ ਕਹਾਂ, ਤੇਰਾ ਭਰਾ ਤਾਂ ਕੋਈ ਹੈ ਨਹੀਂ, ਪੁੱਤਰ ਤੇਰੇ ਨਾਲ ਨਹੀਂ, ਮਹਿਲ ਤੇਰੇ ਨਾਲ ਨਹੀਂ, ਸਿੱਖ ਤੇਰੇ ਬਿਖਰੇ ਨੇ, ਉਧਰ ਤੱਕ ਨਾ ਜੰਗਲ ਵਿੱਚ ਪਰਿਵਾਰ ਏ, ਇਧਰ ਤੱਕ ਨਾ ਜੰਗਲ ਵਿੱਚ ਤੇਰੇ ਨਾਲ ਕੇਵਲ ਅਕਾਲ ਏ। ਇਹੀ ਗੱਲ ਤਾਂ ਡੱਲੇ ਨੇ ਕਹੀ ਸੀ, ਡੱਲੇ ਦੇ ਕੋਲ ਸਭ ਉਹ ਕੀ ਤਲਵੰਡੀ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਇਕੱਲਾ। ਤੇ ਮੇਰੇ ਬਾਬੇ ਨੇ ਕਿਹਾ ਸੀ ਨਹੀਂ ਉਹ ਡੱਲਿਆ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਰੱਬ, ਮੈਂ ਇਕੱਲਾ ਨਹੀਂ। ਕਹਿਣ ਲੱਗੇ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਸੀਂ ਇਕੱਲੇ ਹੋ। ਫਿਰ ਕਹਿੰਦਾ ਮੈਂ ਤੱਕਣਾ, ਮਹਾਭਾਰਤ ਦਾ ਯੁੱਧ ਹੁੰਦਾ ਤੇ ਅਰਜਨ ਸ਼ਸਤਰ ਰੱਖ ਦਿੰਦਾ, ਤੇ ਕ੍ਰਿਸ਼ਨ ਜੀ ਕਹਿੰਦੇ ਨੇ ਸੰਸਾਰ ਵਿੱਚ ਹੈ, ਮੌਤ ਦੇ ਬੰਧਨਾਂ ਵਿੱਚ ਨਾ ਪਾਓ। ਕ੍ਰਿਸ਼ਨ ਜੀ ਤੋਰਦੇ ਨੇ ਅਰਜਨ ਨੂੰ, ਉਹਨਾਂ ਦਾ ਪੁੱਤਰ ਪੂਰੇ ਜੰਗ ਵਿੱਚ ਕੋਈ ਨਹੀਂ, ਕੋਈ ਕ੍ਰਿਸ਼ਨ ਜੀ ਦਾ ਬੱਚਾ ਨਹੀਂ, ਆਪਣੇ ਚੇਲਿਆਂ ਨੂੰ ਪ੍ਰੇਰਦੇ ਨੇ ਲੜਨ ਲਈ, ਪਰ ਗੁਰੂ ਗੋਬਿੰਦ ਸਿੰਘ ਜੀ ਆ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਨੂੰ ਤੋਰਨਾ ਪਏ, ਤੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਬਚਾ ਕੇ ਤੂੰ ਨਾਲ ਪਿਆਲ ਜਾਣਾ, ਤੇਰੇ ਵਰਗਾ ਮੁਰਸ਼ਿਦ ਕੌਣ ਏ? ਉਹ ਕਹਿੰਦਾ ਲਛਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ, ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹਿਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਜ਼ਿਗਰ ਥਾ, ਕਟਾ ਦੀਏ ਸ਼ਿਸ਼ ਸਾਹਮਣੇ ਗੀਤਾ ਕੋ ਸੁਣਾ ਕਰ। ਕਹਿਣ ਲੱਗੇ ਕ੍ਰਿਸ਼ਨ ਜੀ ਨੇ ਚੇਲੇ ਕਟਵਾ ਦਿੱਤੇ ਸ਼ਾਮ ਤੇ, ਕਹਿਣ ਲੱਗੇ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ। ਉਹਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ। ਆਓ ਫਿਰ ਉਸ ਕਲਗੀ ਵਾਲੇ ਕੋਲੋਂ ਨਾ ਅੰਮ੍ਰਿਤ ਦੀ ਦਾਤ ਲਓ। ਜੇ ਵਾਕਈ ਆਪਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੇਹ ਕਰਨੇ ਆ ਨਾ, ਫਿਰ ਉਹ ਤਾਂ ਕਹਿੰਦੇ ਨੇ ਹਰ ਅੰਮ੍ਰਿਤਧਾਰੀ ਸਾਡਾ ਭਰਾ ਏ, ਫਿਰ ਆਪਾਂ ਉਹਨਾਂ ਦੇ ਵੀਰ ਕਿਉਂ ਨਾ ਬਣ ਜਾਈਏ। ਗੁਰੂ ਗੋਬਿੰਦ ਸਿੰਘ ਮੇਰ ਕਰੇ, ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤ ਧਾਰੀ ਹੋਵੋ, ਆਪਸੀ ਨਫ਼ਰਤ ਨੂੰ ਗੁਰੂ ਕੀ ਬਾਣੀ ਰਹੀ ਦੂਰ ਕਰਕੇ ਨਾ ਇੱਕ ਗੁਰੂ ਨਾਲ, ਇੱਕ ਬਾਣੀ ਨਾਲ, ਇੱਕ ਸੰਗਤ ਨਾਲ ਤੇ ਇੱਕ ਪੰਗਤ ਨਾਲ ਜੁੜ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਕਿਰਪਾ ਕੀਤੀ। ਅਸ ਚੱਜੇ ਪ੍ਰਬੰਧਕਾਂ ਨੇ ਤੇ ਗੁਰਮੁਖਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਅੱਜ ਵੀ ਉਨ੍ਹਾਂ ਵੱਲੋਂ ਬੇਨਤੀ ਆਈ ਸੀ, ਹੱਥ ਜੋੜ ਕੇ ਗਲ ਵਿਚ ਪੱਲਾ ਪਾ ਕੇ ਅਰਦਾਸ ਫਿਰ ਕਰ ਦਿਆ ਜੇ। ਮੈਂ ਤਾਂ ਉਦਣ ਦੀ ਬੇਨਤੀ ਕਰ ਰਿਹਾ ਕਿਉਂਕਿ ਅੱਜ ਚਲੇ ਜਾਣਾ ਅੱਗੇ, ਆਖਰੀ ਦੀਵਾਨ ਏ ਇਸ ਵਕਤ ਦਾ। ਮੈਂ ਫਿਰ ਤੁਹਾਡੇ ਚਰਨਾਂ ਵਿਚ ਹੱਥ ਜੋੜ ਕੇ ਬੇਨਤੀ ਕਰਾਂਗਾ, ਮੇਰੇ ਲਈ ਵੀ ਅਰਦਾਸ ਕਰਿਓ। ਜੋ ਕਹਿੰਦੇ ਆ ਕੇਵਲ ਸਟੇਜ ਤੇ ਨਾ ਦਾਅਵੇ ਕਰਦੇ ਰਹੀਏ, ਜ਼ਿੰਦਗੀ ਵਿਚ ਕਮਾ ਲਈਏ। ਤੁਸੀਂ ਕਿਰਪਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੋ, ਅੰਮ੍ਰਿਤ ਦੀ ਦਾਤ ਲਵੋ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਪ੍ਰਵਾਨ ਕਰ ਲਈਏ, ਉਹਦੇ ਅੱਗੇ ਸੀਸ ਝੁਕਾ ਦਈਏ, ਪੰਗਤ ਵਿਚ ਬੈਠ ਕੇ ਗੁਰੂ ਕਾ ਲੰਗਰ ਛਕੋ। ਇਹਦੋ ਵੱਡੀ ਕੋਈ ਖੁਸ਼ੀ ਨਹੀਂ ਤੇ ਜਿਹੜੇ ਛਕਣਗੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ, ਕਿਉਂਕਿ ਉਹ ਗੁਰੂ ਦਾ ਹੁਕਮ ਪੈਮਾਨਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਕਿਰਪਾ ਕਰ, 6 ਪੌੜੀਆਂ ਜਪਜੀ ਸਾਹਿਬ ਦੀਆਂ ਹੋਈਆਂ ਨੇ, ਬਾਕੀ ਜਦੋਂ ਸਮਾਂ ਮਿਲਿਆ ਸਬੱਬ ਬਣਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਫਿਰ ਆਪ ਦੇ ਦਰਸ਼ਨ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।